ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸੰਤੋਖਸਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਬੈਠੇ ਸੰਤੋਖਸਰ ਸਰੋਵਰ ਦੀ ਸੇਵਾ ਕਰਦਿਆਂ ਨਿਕਲੇ ਇੱਕ ਯੋਗੀ ਨੂੰ ਉਪਦੇਸ਼ ਦੇ ਰਹੇ ਨੇ। ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬ੍ਰਹਮ ਸਵਰੂਪ ਦਾ ਨਿਰਣੇ ਕੀਤਾ ਹੈ, ਕਈ ਉਦਾਹਰਣਾਂ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਹੈ। ਯੋਗੀ ਜੀ ਨੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਚੋਂ ਪਾਵਨ ਅੰਮ੍ਰਿਤ ਬਚਨ ਸੁਣੇ ਹਨ। ਗੁਰ ਉਪਦੇਸ਼ ਸੁਣ ਕੇ ਜੋ ਜਗਿਆਸਾ ਸਹਿਤ ਯੋਗੀ ਦੇ ਹਿਰਦੇ ਚ ਸਵਾਲ ਉਪਜਿਆ, ਉਹ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਸੁਣ ਜੋਗੀ ਬਿਸਮੈ ਪਯੋ, ਬਾਣੀ ਸੁਧਾ ਸਮਾਨ।
ਯੋਗੀ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਨੇ ਜੋ ਅੰਮ੍ਰਿਤ ਸਮਾਨ ਨੇ। ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ। ਅੰਮ੍ਰਿਤ ਸਰੀਖੇ ਗੁਰਦੇਵ ਦੇ ਅੰਮ੍ਰਿਤ ਬਚਨ ਇਸ ਯੋਗੀ ਨੇ ਸੁਣੇ ਹਨ।
ਪੁਨ ਹੈ ਪ੍ਰਸ਼ਨ ਕੀ ਨਸ ਪਲੇ, ਨਿਰਣੈ ਕਰਨ ਮਹਾਨ।
ਸੁਣ ਕੇ ਵਿਸਮਾਦ ਵਿੱਚ ਗਿਆ, ਹੈਰਾਨ ਹੋਇਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਨਿਰਣਾ ਕਰਨ ਵਾਸਤੇ ਜੋ ਸਵਾਲ ਇਹਦੇ ਹਿਰਦੇ ਚ ਉਪਜਿਆ, ਉਹਦੀ ਨਿਰਵਿਰਤੀ ਵਾਸਤੇ ਔਰ ਨਿਰਣਾ ਕਰਨ ਵਾਸਤੇ ਸਤਿਗੁਰੂ ਜੀ ਨੂੰ ਪ੍ਰਸ਼ਨ ਕਰਦਾ, ਪੁੱਛਦਾ ਹੈ।
ਚੌਪਈ ਕੌਣ ਬਾਦ ਕਰ ਬ੍ਰਹਮ ਸਿੱਧ ਕੀਏ।
ਕਹਿਣ ਲੱਗਾ ਜੀ, ਆਪ ਜੀ ਨੇ ਜੋ ਇਹ ਬਚਨ ਕਹੇ ਹਨ, ਇਹਦੇ ਚ ਕਿਹੜਾ ਵਾਦ ਸਿੱਧ ਕਰਕੇ ਆਪ ਜੀ ਨੇ ਬ੍ਰਹਮ ਦਾ ਨਿਰਣਾ ਕੀਤਾ? ਕਿਉਂਕਿ ਕਈ ਪ੍ਰਕਾਰ ਦੇ ਸਿਧਾਂਤ ਨੇ, ਪ੍ਰਣਾਮਵਾਦ ਹੈ, ਵਿਵਰਤਵਾਦ ਹੈ, ਅਸੰਖਕਤਵਾਦ ਹੈ, ਤੋ ਇਸ ਪ੍ਰਕਾਰ ਦੇ ਕਈ ਵਾਦ ਜਿਹੜੇ ਨੇ ਉਹ ਕਹੇ ਜਾਂਦੇ ਨੇ। ਵਾਦ ਸ਼ਬਦ ਦਾ ਮਤਲਬ ਹੁੰਦਾ ਜਿਵੇਂ ਕੋਈ ਕਹਿ ਦੇਵੇ ਵਿਅਕਤੀ, ਇਹ ਵਿਸਰਗ ਸ਼ਬਦ ਹੁੰਦਾ ਜਿਹੜਾ ਬਾਅਦਲੇ ਪਿਛਲੇ ਪਾਸੇ ਲੱਗਦਾ, ਪ੍ਰਤੇਕ ਸ਼ਬਦ ਹੈ ਜਿਹੜਾ ਪਿਛਲੇ ਪਾਸੇ ਲੱਗਦਾ। ਜਦੋਂ ਵਿਅਕਤੀ ਕਹੋਗੇ ਤਾਂ ਇਕੱਲਾ ਵਿਅਕਤੀ ਹੋ ਜਾਂਦਾ, ਜਦੋਂ ਨਾਲ ਵਾਦ ਸ਼ਬਦ ਜੋੜ ਦੋਗੇ ਵਿਅਕਤੀਵਾਦ, ਇਹਦਾ ਮਤਲਬ ਵੀ ਇੱਕ ਵਿਚਾਰਧਾਰਾ ਦੀ ਗੱਲ ਹੋ ਰਹੀ। ਸਮਾਜ ਕਹੋਗੇ ਤੇ ਇਕੱਲਾ ਸਮਾਜ, ਫਿਰ ਇੱਕ ਸਮਾਜਵਾਦ, ਯਾਨੀ ਕਿ ਇੱਕ ਵਿਚਾਰਧਾਰਾ ਦੀ ਗੱਲ ਚੱਲ ਰਹੀ ਹੈ। ਤੋ ਵਾਦ ਦਾ ਮਤਲਬ ਹੁੰਦਾ ਹੈ ਵਿਚਾਰਧਾਰਾ, ਸਿਧਾਂਤ। ਤੁਸੀਂ ਮਹਾਰਾਜ ਜੀ ਜਿਹੜਾ ਬ੍ਰਹਮ ਦਾ ਸਵਰੂਪ ਨਿਰਣੇ ਕਰਕੇ ਦੱਸਿਆ, ਇਹਦੇ ਚ ਕਿਹੜਾ ਵਾਦ ਵਰਤਿਆ, ਉਹ ਪੁੱਛਦਾ ਯੋਗੀ। ਹਾਂਜੀ,
ਜਿਸ ਤੇ ਸਰਬ ਪ੍ਰਪੰਚ ਦ੍ਰਿਸ਼ਟ ਥੀਏ।
ਇਹਦੇ ਨਾਲ ਇਹ ਸਾਰਾ ਪ੍ਰਪੰਚ ਨਜ਼ਰ ਆ ਰਿਹਾ, ਇਹ ਜਿਤਨਾ ਪ੍ਰਪੰਚ ਹੈ। ਪ੍ਰਪੰਚ ਦਾ ਮਤਲਬ ਹੁੰਦਾ ਵੀ ਜੇ ਹੈ ਨਹੀਂ ਪਰ ਠੱਗਣ ਵਾਸਤੇ ਬਣਾਇਆ ਜਾਵੇ ਉਹਨੂੰ ਪ੍ਰਪੰਚ ਕਹਿੰਦੇ ਨੇ। ਆਪਾਂ ਕਹਿੰਦੇ ਵੇਖੋ ਇਹਨੇ ਕੀ ਪ੍ਰਪੰਚ ਰਚਿਆ, ਕਿਸੇ ਨੂੰ ਠੱਗਣ ਲਈ, ਕਿਸੇ ਨੂੰ ਭਰਮਾਉਣ ਲਈ ਜਿਹੜਾ ਬਣਾਇਆ ਜਾਵੇ ਉਹਨੂੰ ਪ੍ਰਪੰਚ ਕਹਿੰਦੇ ਨੇ। ਕਹਿਣ ਲੱਗਾ ਜੀ, ਇਹ ਜਿਹੜਾ ਜਿਤਨਾ ਪ੍ਰਪੰਚ ਨਜ਼ਰ ਆ ਰਿਹਾ,
ਕੰਚਨ ਭੂਖਨ ਕੋ ਦ੍ਰਿਸ਼ਟਾਂਤ।
ਇਹਦੇ ਵਿੱਚ ਮਹਾਰਾਜ ਜੀ ਤੁਸੀਂ ਉਦਾਹਰਣ ਦਿੱਤੀ ਹੈ ਵੀ ਜਿਵੇਂ ਸੋਨੇ ਦੇ ਗਹਿਣੇ ਬਣ ਜਾਂਦੇ ਨੇ, ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ ਉਹ ਸੰਸਾਰ ਰੂਪ ਹੋ ਗਿਆ, ਜਿਹੜਾ ਬ੍ਰਹਮ ਹੈ ਉਹ ਸੰਸਾਰ ਰੂਪ ਹੋ ਗਿਆ। ਖਾਲਸਾ ਜੀ, ਵਾਦ ਕਈ ਪ੍ਰਕਾਰ ਦੇ ਨੇ। ਇੱਕ ਸ਼ਣਕ ਵਿਗਿਆਨਵਾਦ ਹੈ ਜੋ ਬੋਧੀਆਂ ਨੇ ਕਿਹਾ, ਉਹ ਕਹਿੰਦੇ ਹਰ ਛਿੰਨ 'ਚ ਇੱਕ ਚੀਜ਼ ਬਿਨਸਦੀ ਅਗਲੀ ਪੈਦਾ ਹੋ ਜਾਂਦੀ ਹੈ। ਕੁਝ ਐਸੇ ਵਾਦ ਵੀ ਨੇ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਕਾਰਨ ਅਤੇ ਕਾਰਜ ਦੋਵੇਂ ਵੱਖੋ ਵੱਖਰੇ ਨਹੀਂ ਹਨ। ਵੀ ਜਿਵੇਂ ਮਿੱਟੀ ਦਾ ਘੜਾ ਬਣਾਉਣਾ ਹੈ, ਉਹਦਾ ਉਪਾਦਾਨ ਕਾਰਨ ਮਿੱਟੀ ਹੈ। ਕਹਿੰਦੇ ਘੜਾ ਤਾਂ ਮਿੱਟੀ 'ਚ ਪਹਿਲਾਂ ਹੀ ਮੌਜੂਦ ਸੀ, ਬਾਅਦ 'ਚ ਤਾਂ ਬਣਿਆ ਹੀ ਹੈ ਨਾ। ਪਰ ਕੁਝ ਸ਼ਾਸਤਰ ਕਹਿੰਦੇ ਆ ਵੀ ਉਹਦੇ ਲਈ ਬਣਾਉਣ ਵਾਸਤੇ ਘੁਮਿਆਰ ਵੱਖਰਾ ਸੀ, ਚੱਕ ਵੱਖਰਾ ਸੀ, ਇਸ ਕਰਕੇ ਨਿਮਿਤ ਕਾਰਨ ਵੱਖਰਾ ਵੱਖਰਾ। ਉਹ ਇਸ ਤਰ੍ਹਾਂ ਦੇ ਕਈ ਵਾਦ ਨੇ। ਕਹਿਣ ਲੱਗਾ ਜੀ, ਤੁਸੀਂ ਸੋਨੇ ਤੋਂ ਜਿਵੇਂ ਉਦਾਹਰਣ ਦਿੱਤੀ, ਗੁਰਬਾਣੀ 'ਚ ਮਹਾਰਾਜ ਜੀ ਨੇ ਬਚਨ ਕਿਹਾ ਨਾ ਵੀ ਸੋਨੇ ਤੋਂ ਅੱਗੇ ਗਹਿਣੇ ਬਣ ਜਾਂਦੇ, ਏਦਾਂ ਬ੍ਰਹਮ ਤੋਂ ਅੱਗੇ ਸੰਸਾਰ ਬਣਿਆ ਹੈ।
ਵਾਦ ਪ੍ਰਣਾਮ ਭਇਓ ਵਖਿਆਤ,
ਇਹਨੂੰ ਪ੍ਰਣਾਮ ਵਾਦ ਕਹਿੰਦੇ ਨੇ ਵੀ ਰੂਪ ਬਦਲਣ ਵਾਲਾ, ਵੀ ਜਿਵੇਂ ਬ੍ਰਹਮ ਨੇ ਰੂਪ ਬਦਲਿਆ ਸੰਸਾਰ ਦਾ ਰੂਪ ਹੋ ਗਿਆ, ਇਹ ਪ੍ਰਣਾਮ ਵਾਦ ਕਿਹਾ ਜਾਂਦਾ।
ਹੇਮ ਪ੍ਰਣਾਮਿਓ ਨਿਜ ਆਕਾਰ,
ਇਹ ਸੋਨੇ ਨੇ ਹੀ ਆਪਣਾ ਜਿਵੇਂ ਪ੍ਰਣਾਮ, ਜਦੋਂ ਸੋਨਾ ਆਪਣਾ ਆਪ ਬਦਲਦਾ ਤਬਦੀਲ ਕਰਦਾ ਆਕਾਰ ਬਣਾਉਂਦਾ।
ਕੰਕਨ ਕੁੰਡਲ ਆਦਿ ਅਲੰਕਾਰ,
ਉਦੋਂ ਸੋਨਾ ਗਹਿਣੇ ਬਣ ਜਾਂਦਾ, ਕੜੇ ਬਣ ਜਾਂਦਾ, ਕੁੰਡਲ ਬਣ ਜਾਂਦਾ, ਹੋਰ ਕਈ ਤਰ੍ਹਾਂ ਦੇ ਗਹਿਣਿਆਂ ਚ ਤਬਦੀਲ ਹੋ ਜਾਂਦਾ।
ਬ੍ਰਹਮ ਪ੍ਰਣਾਮ ਹੋਤ ਪਾਤ ਐਸੇ,
ਮਹਾਰਾਜ ਜੀ ਤੁਸੀਂ ਉਦਾਹਰਣ ਦਿੱਤੀ ਹੈ ਸੋਨੇ ਦੀ ਕਿ ਜਿਵੇਂ ਸੋਨੇ ਤੋਂ ਅੱਗੇ ਗਹਿਣੇ ਬਣਦੇ ਨੇ, ਏਦਾਂ ਬ੍ਰਹਮ ਤੋਂ ਸੰਸਾਰ ਬਣਿਆ। ਤੇ ਕੀ ਮਹਾਰਾਜ ਜੀ ਜਿਹੜਾ ਬ੍ਰਹਮ ਹੈ ਉਹ ਪ੍ਰਣਮ ਹੈ, ਯਾਨੀ ਕਿ ਬਦਲਣ ਵਾਲਾ, ਕਿ ਬ੍ਰਹਮ ਹੀ ਬਦਲ ਕੇ ਸੰਸਾਰ ਹੋ ਗਿਆ, ਇਹ ਮੇਰੇ ਮਨ ਚ ਸਵਾਲ ਹੈ।
ਜਗਤ ਚਰਾਚਰ ਉਪਜਿਓ ਐਸੇ,
ਇਹ ਜਿਤਨਾ ਜਗਤ ਹੈ ਜੜ ਤੇ ਚੇਤਨ, ਕੀ ਉਸ ਬ੍ਰਹਮ ਦਾ ਹੀ ਸਵਰੂਪ ਹੈ ਜਿਹਦੇ ਤੋਂ ਬਣਿਆ? ਕੀ ਇਹਦੇ ਚ ਪ੍ਰਣਾਮਵਾਦ ਦਾ ਸਿਧਾਂਤ ਕੰਮ ਕਰ ਰਿਹਾ? ਹੁਣ ਜਿਹੜੀ ਪ੍ਰਣਾਮਵਾਦ ਦੀ ਵਸਤੂ ਹੈ ਉਹ ਤੇ ਤਕਦੀਰ, ਉਹ ਮੁੜ ਕੇ ਵਾਪਸ ਉਸ ਰੂਪ ਚ ਨਹੀਂ ਜਾ ਸਕਦੀ। ਯੋਗੀ ਜੀ ਇੱਥੇ ਸੋਨੇ ਦੀ ਉਦਾਹਰਣ ਦੇ ਰਹੇ ਨੇ, ਉਹਦੇ ਤੇ ਪ੍ਰਣਾਮਵਾਦ ਲਾਗੂ ਨਹੀਂ ਹੁੰਦਾ, ਉਹ ਤਾਂ ਉਸੇ ਦਾ ਬਦਲਿਆ ਸਵਰੂਪ ਹੈ। ਪ੍ਰਣਾਮਵਾਦ ਹੁੰਦਾ ਜਿਵੇਂ ਦੁੱਧ ਤੋਂ ਦਹੀਂ ਬਣ ਗਿਆ, ਉਹਨੂੰ ਪ੍ਰਣਾਮਵਾਦ ਕਹਿੰਦੇ। ਹੁਣ ਜਿਹੜੀ ਦਹੀਂ ਹੈ ਉਹ ਮੁੜ ਕੇ ਦੁੱਧ ਨਹੀਂ ਹੋ ਸਕਦੀ, ਯਾਨੀ ਕਿ ਬ੍ਰਹਮ ਜਦੋਂ ਸੰਸਾਰ ਬਣ ਗਿਆ ਉਹ ਸੰਸਾਰ ਤੋਂ ਬਾਅਦ ਮੁੜ ਕੇ ਬ੍ਰਹਮ ਨਹੀਂ ਹੋ ਸਕਦਾ, ਫਿਰ ਤਾਂ ਇਹ ਪ੍ਰਣਾਮਵਾਦ ਉੱਥੇ ਲਾਗੂ ਨਹੀਂ ਨਾ ਹੋਣਾ। ਤੋ ਬ੍ਰਹਮ ਤਾਂ ਫਿਰ ਵੀ ਹੈ, ਸੰਸਾਰ ਬਣਨ ਤੋਂ ਬਾਅਦ ਵੀ ਰਹੇਗਾ, ਬਿਨਸਣ ਤੋਂ ਬਾਅਦ ਵੀ ਰਹੇਗਾ, ਉਹਦੀ ਸੱਤਾ ਸਦੈਵੀ ਹੈ, ਇਸ ਕਰਕੇ ਉਹਦੇ ਚ ਪ੍ਰਣਾਮਵਾਦ ਦੀ ਸਿਧਾਂਤ ਲਾਗੂ ਨਹੀਂ ਹੁੰਦਾ। ਹਾਂਜੀ,
ਜਿਸ ਮਾਇਆ ਕੋ ਆਪ ਬਤਾਵੋ,
ਇਹਨੇ ਸਵਾਲ ਕੀਤਾ ਕਿ ਮਹਾਰਾਜ ਦੱਸੋ ਵੀ ਤੁਸੀਂ ਕਿਹੜੇ ਵਾਦ ਦੀ ਵਰਤੋਂ ਕੀਤੀ ਬ੍ਰਹਮ ਦੇ ਵਿੱਚ, ਪ੍ਰਣਾਮਵਾਦ ਦੀ ਵਰਤੋਂ ਕੀਤੀ ਹੈ ਕਿ ਕਿਸੇ ਹੋਰ ਵਾਦ ਦੀ? ਇਹ ਪਹਿਲਾ ਸਵਾਲ। ਦੂਜਾ ਸਵਾਲ ਸੀ ਇਹਦਾ ਕਿ ਮਹਾਰਾਜ ਜੀ ਜਿਹੜੀ ਮਾਇਆ ਆਪ ਜੀ ਦੱਸਦੇ ਹੋ,
ਸੋ ਝੂਠੀ ਕੈ ਸੱਚ ਜਨਾਵੋ,
ਉਹ ਮਾਇਆ ਸੱਚੀ ਹੈ ਕਿ ਝੂਠੀ ਹੈ, ਸੱਤ ਹੈ ਕਿ ਅਸੱਤ ਹੈ, ਮਾਇਆ ਬਾਰੇ ਵੀ ਦੱਸੋ।
ਬ੍ਰਹਮ ਸਰੂਪ ਵੀ ਲੋਕਿਓ ਕੈਸੇ,
ਤੀਸਰਾ ਸਵਾਲ ਇਹਨੇ ਕੀਤਾ ਜੀ ਜਿਹੜਾ ਬ੍ਰਹਮ ਦਾ ਸਵਰੂਪ ਹੈ ਉਹ ਕਿਵੇਂ ਵੇਖਿਆ? ਕਹਿੰਦੇ ਜੀ ਬ੍ਰਹਮ ਵੇਖ ਲਿਆ। ਬ੍ਰਹਮ ਵੇਖ ਕਿਵੇਂ ਸਕਦੇ ਜੇ ਬ੍ਰਹਮ ਦਾ ਕੋਈ ਰੂਪ ਹੀ ਨਹੀਂ ਹੈ? ਕਹਿੰਦੇ ਫਿਰ ਉਹ ਬ੍ਰਹਮ ਨੂੰ ਕਿਵੇਂ ਵੇਖਿਆ, ਉਹਨੂੰ ਕਿਸ ਨੇ ਜਾਣਿਆ?
ਸੂਖਮ ਤੇ ਸੂਖਮ ਕਹਿ ਐਸੇ,
ਕਿਉਂਕਿ ਬ੍ਰਹਮ ਤਾਂ ਸੂਖਮ ਤੋਂ ਸੂਖਮ ਹੈ, ਹੁਣ ਸੂਖਮ ਚੀਜ਼ ਨੂੰ ਕਿਵੇਂ ਵੇਖ ਸਕਦੇ ਹਾਂ? ਬ੍ਰਹਮ ਤਾਂ ਸੂਖਮ ਤੋਂ ਸੂਖਮ ਹੈ, ਉਹਨੂੰ ਕਿਹਨੇ ਵੇਖਿਆ? ਇਹ ਤਿੰਨ ਸਵਾਲ ਇਹਨੇ ਕੀਤੇ। ਪਹਿਲਾ ਕਿ ਬ੍ਰਹਮ ਤੋਂ ਜਗਤ ਬਣਿਆ, ਉਹਦੇ ਚ ਪ੍ਰਣਾਮਵਾਦ ਦਾ ਸਿਧਾਂਤ ਕੰਮ ਕੀਤਾ ਜਾਂ ਕੋਈ ਹੋਰ ਵਾਦ ਕੰਮ ਕਰ ਰਿਹਾ? ਦੂਸਰਾ, ਮਾਇਆ ਸੱਚੀ ਹੈ ਕਿ ਝੂਠੀ ਹੈ? ਤੀਜਾ, ਬ੍ਰਹਮ ਨੂੰ ਕਿਹਨੇ ਵੇਖਿਆ, ਕਿਉਂਕਿ ਬ੍ਰਹਮ ਤਾਂ ਸੂਖਮ ਹੈ, ਹੁਣ ਸੂਖਮ ਬ੍ਰਹਮ ਨੂੰ, ਜੋ ਸੂਖਮ ਤੋਂ ਸੂਖਮ ਹੈ ਉਹਨੂੰ ਕੌਣ ਵੇਖਦਾ, ਕੌਣ ਅਨੁਭਵ ਕਰਦਾ? ਇਹ ਤਿੰਨ ਸਵਾਲ ਯੋਗੀ ਜੀ ਨੇ ਕੀਤੇ ਨੇ ਗੁਰੂ ਅਰਜਨ ਸਾਹਿਬ ਦੇ ਪਾਸ। ਹਾਂਜੀ,
ਮਹਾਂਪੁਰਖ ਜੋਗੀ ਤੇ ਸੁਣ ਕੇ,
ਇਸ ਮਹਾਂਪੁਰਖ ਜੋਗੀ ਤੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਤਿੰਨੇ ਸਵਾਲ ਸੁਣੇ।
ਉੱਤਰ ਦੀਨਸ ਸਤਿਗੁਰ ਗੁਣ ਕੈ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਦਿੱਤਾ ਵਿਚਾਰ ਕਰਕੇ।
ਵਿਵਰਤਵਾਦ ਇਹੋ ਹਮਨੇ ਕਹਿਓ,
ਮਹਾਰਾਜ ਜੀ ਕਹਿਣ ਲੱਗੇ ਯੋਗੀ ਜੀ ਅਸੀਂ ਜਿਹੜਾ ਵਾਦ ਕਿਹਾ ਉਹ ਹੈ ਵਿਵਰਤਵਾਦ। ਵਿਵਰਤਵਾਦ ਕੀ ਹੁੰਦਾ ਹੈ? ਵੀ ਜੋ ਅਸਲ ਸਵਰੂਪ ਹੈ ਉਹਨੂੰ ਪਾਸੇ ਕਰਕੇ ਉਹਦੇ ਵਿੱਚ ਦੂਸਰਾ ਕਲਪਨਾ ਦੇ ਨਾਲ ਆਰੋਪਿਆ ਹੋਇਆ ਸਵਰੂਪ, ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਕਰ ਲਈ, ਹੈ ਨਹੀਂ ਉੱਥੇ ਪਰ ਕਲਪਨਾ, ਇਹਨੂੰ ਵਿਵਰਤਵਾਦ ਕਹਿੰਦੇ, ਯਾਨੀ ਕਿ ਬਦਲਿਆ ਨਹੀਂ, ਉਹ ਤਾਂ ਉਹ ਰੱਸੀ ਤਾਂ ਰੱਸੀ ਹੈ ਨਾ। ਬ੍ਰਹਮ ਦੇ ਵਿੱਚ ਅਵਿਦਿਆ ਕਰਕੇ ਸੰਸਾਰ ਦਾ ਆਰੋਪਣ ਕਰ ਲਿਆ, ਹੈ ਨਹੀਂ ਇਹ, ਕਲਪਨਾ ਕਰ ਲਈ, ਇਹ ਵਿਵਰਤਵਾਦ ਹੈ। ਜਿਹੜਾ ਪ੍ਰਣਾਮਵਾਦ ਹੁੰਦਾ ਉਹ ਤਾਂ ਹੁੰਦਾ ਵੀ ਦੁੱਧ ਤੋਂ ਦਹੀਂ ਬਣ ਗਿਆ, ਵੀ ਬ੍ਰਹਮ ਤੋਂ ਸੰਸਾਰ ਬਣ ਗਿਆ, ਉਹ ਨਹੀਂ ਮਹਾਰਾਜ ਜੀ ਕਹਿੰਦੇ, ਅਸੀਂ ਉਹ ਸਿਧਾਂਤ ਨੂੰ ਨਹੀਂ ਵਰਤਿਆ। ਇਹ ਸਿਧਾਂਤ ਵੱਲਭਾਚਾਰਿਆ ਹਿੰਦੁਸਤਾਨ ਦੇ ਬੜੇ ਪ੍ਰਸਿੱਧ ਮਹਾਂਪੁਰਸ਼ ਹੋਏ, ਪ੍ਰਣਾਮਵਾਦ ਦਾ ਸਿਧਾਂਤ ਉਹਨਾਂ ਨੇ ਦਿੱਤਾ। ਜਿਹੜਾ ਵਿਵਰਤਵਾਦ ਦਾ ਸਿਧਾਂਤ ਹੈ ਸ਼ੰਕਰਾਚਾਰਿਆ ਜੀ ਨੇ ਪ੍ਰਗਟ ਕੀਤਾ, ਇਹਨੂੰ ਵਿਦਾਂਤ ਦਾ ਸਿਧਾਂਤ ਕਹਿੰਦੇ ਹੈ। ਇਸੇ ਤਰ੍ਹਾਂ ਸਾਂਖ ਨੇ ਆਪਣਾ ਸਿਧਾਂਤ ਦਿੱਤਾ, ਨਿਆਏ ਨੇ ਆਪਣਾ ਦਿੱਤਾ, ਉਹ ਨਿਆਏ ਦਾ ਇਹ ਸਿਧਾਂਤ ਹੈ, ਉਹ ਕਹਿੰਦਾ ਪਹਿਲਾਂ ਹੀ ਵਸਤੂ ਸੀ, ਉਹ ਰੂਪ ਰੰਗ ਨਹੀਂ ਬਦਲਦੀ। ਜਿਵੇਂ ਪਾਣੀ ਤੋਂ ਬਰਫ਼ ਬਣ ਗਈ, ਉਹਦੇ 'ਚ ਬਦਲਿਆ ਕੁਝ ਨਹੀਂ, ਕੇਵਲ ਬਾਹਰਲਾ ਸਵਰੂਪ ਬਦਲਿਆ, ਰਹਿਆ ਤਾਂ ਪਾਣੀ ਤੱਤ ਹੀ ਨਾ ਵਿੱਚ। ਇਸ ਤਰ੍ਹਾਂ ਕੁਝ ਸਿਧਾਂਤ ਨੇ ਵੱਖੋ ਵੱਖਰੇ ਸ਼ਾਸਤਰਾਂ ਦੇ, ਧਰਮ ਗ੍ਰੰਥਾਂ ਦੇ। ਮਹਾਂਕਵੀ ਜੀ ਸਾਡੇ 'ਤੇ ਉਪਕਾਰ ਕਰ ਰਹੇ ਨੇ, ਅਸੀਂ ਉਹ ਸਾਰੇ ਸ਼ਾਸਤਰ ਪੜ੍ਹੇ ਨਹੀਂ ਹਨ, ਵੇਖੇ ਨਹੀਂ ਨੇ, ਪਰ ਉਹਨਾਂ ਦਾ ਮੁੱਖ ਮੁੱਖ ਕੁਝ ਕੁਝ ਸਿਧਾਂਤ ਵਿੱਚ ਕਥਾ 'ਚ ਆ ਰਹੇ ਨੇ, ਤਾਂ ਜੋ ਸਾਡੀ ਜਾਣਕਾਰੀ 'ਚ ਵਾਧਾ ਹੋ ਸਕੇ। ਇਹ ਕਥਾ ਭਾਵੇਂ ਸਮਝਣ ਵਿੱਚ ਥੋੜ੍ਹੀ ਜਿਹੀ ਕਠਿਨ ਲੱਗੇਗੀ, ਪਰ ਇਹ ਸ਼ਾਸਤਰਾ ਅਰਥ ਹਨ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਧਰਮ ਗ੍ਰੰਥ ਮਹਾਰਾਜ ਗੁਰੂ ਬਾਣੀ ਦਾ ਸਤਿਗੁਰਾਂ ਨੇ ਸਿਧਾਂਤ ਸਾਨੂੰ ਦਿੱਤਾ ਹੈ। ਗੁਰ ਕਾ ਦਰਸ਼ਨ ਅਗਮ ਅਪਾਰਾ, ਖੱਟ ਦਰਸ਼ਨ ਵਰਤਾ ਵਰਤਾਰਾ। ਛੇ ਦਰਸ਼ਨਾਂ 'ਚ ਕੀ ਵਰਤਦਾ ਉਹਦਾ ਸਿਧਾਂਤ ਵੀ ਚੱਲ ਰਿਹਾ ਹੈ। ਪ੍ਰਣਾਮਵਾਦ ਦਾ ਸਿਧਾਂਤ ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਦੱਸਿਆ, ਅਸੀਂ ਕਿਹਾ ਵਿਵਰਤਵਾਦ। ਹਾਂਜੀ,
ਦ੍ਰਿਸ਼ ਪ੍ਰਪੰਚ ਬ੍ਰਹਮ ਤੇ ਲਹਿਓ,
ਕਹਿੰਦੇ ਵਿਵਰਤਵਾਦ ਕਿਸ ਨੂੰ ਕਹਿੰਦੇ ਨੇ, ਵੀ ਜਿਹੜਾ ਦ੍ਰਿਸ਼ਮਾਨ ਪ੍ਰਪੰਚ ਹੈ ਇਹ ਬ੍ਰਹਮ ਕਰਕੇ ਭਾਸ ਰਿਹਾ, ਜਿਵੇਂ ਰੱਸੀ ਕਰਕੇ ਸੱਪ ਨਜ਼ਰ ਆਉਂਦਾ, ਰੱਸੀ ਨਾ ਹੋਵੇ ਤੇ ਸੱਪ ਨਹੀਂ ਦਿਸਦਾ, ਪਰ ਸੱਪ ਹੈ ਵੀ ਨਹੀਂ। ਇਹ ਜਿਤਨਾ ਸੰਸਾਰ ਹੈ ਇਹ ਬ੍ਰਹਮ ਕਰਕੇ ਭਾਸ ਰਿਹਾ, ਬ੍ਰਹਮ ਦੀ ਸੱਤਾ ਕਰਕੇ, ਪਰ ਹੈ ਨਹੀਂ ਹੈ, ਅਵਿਦਿਆ ਕਰਕੇ ਭਾਸ ਰਿਹਾ, ਅਗਿਆਨ ਕਰਕੇ ਭਾਸ ਰਿਹਾ। ਅਸਲ ਵਿੱਚ ਹੈ ਬ੍ਰਹਮ ਹੀ, ਪਰ ਬ੍ਰਹਮ ਵਿੱਚ ਅਵਿਦਿਆ, ਸਾਡੇ ਅੰਦਰ ਅਗਿਆਨਤਾ ਹੋਣ ਕਰਕੇ ਸਾਨੂੰ ਇਹ ਸੰਸਾਰ ਨਜ਼ਰ ਆ ਰਿਹਾ ਹੈ। ਹਾਂਜੀ,
ਜਥਾ ਰੱਜੂ ਤੇ ਸਰਪ ਉਪਜੰਤਾ,
ਕਹਿੰਦੇ ਜਿਵੇਂ ਅਵਿਦਿਆ ਕਰਕੇ, ਹਨੇਰੇ ਕਰਕੇ ਰੱਸੀ 'ਚ ਸੱਪ ਪੈਦਾ ਹੋ ਜਾਂਦਾ ਹੈ।
ਭੈ ਆਦਿਕ ਤੇ ਕੰਪ ਉਠਲਤਾ,
ਬੰਦਾ ਭੈ ਕੇ ਭੈ ਸਹਿਤ ਡਰ ਕੇ ਕੰਬ ਜਾਂਦਾ ਹੈ।
ਤੈਸੇ ਬ੍ਰਹਮ ਤੇ ਜਗ ਇਹੋ ਦੀਖਾ,
ਉਹ ਰੱਸੀ ਤੋਂ ਜਿਹੜਾ ਸੱਪ ਬਣਿਆ ਉਹਦਾ ਉਪਾਦਾਨ ਕਾਰਨ ਕੀ ਸੀ? ਅਵਿਦਿਆ। ਅਵਿਦਿਆ ਉਪਾਦਾਨ ਕਾਰਨ ਬਣੀ, ਉਹਨੇ ਰੱਸੀ ਨੂੰ ਸੱਪ ਬਣਾ ਦਿੱਤਾ। ਇਸੇ ਤਰ੍ਹਾਂ ਜਿਹੜਾ ਅਗਿਆਨ ਹੈ, ਅਵਿਦਿਆ ਹੈ, ਉਹ ਉਪਾਦਾਨ ਕਾਰਨ ਬਣਿਆ ਇਸ ਸੰਸਾਰ ਦਾ, ਉਹਨੇ ਬ੍ਰਹਮ ਤੋਂ ਇਹ ਸੰਸਾਰ ਨੂੰ ਪੈਦਾ ਕਰ ਦਿੱਤਾ ਅਗਿਆਨ ਨੇ। ਹਾਂਜੀ,
ਹਰਖ ਸ਼ੋਗ ਤੇ ਤਿਸੇ ਸਰੀਖਾ,
ਕਹਿੰਦੇ ਜਿਵੇਂ ਉਹ ਸੱਪ ਵੇਖ ਕੇ ਬੰਦਾ ਡਰੀ ਜਾਂਦਾ ਹੁੰਦਾ ਨਹੀਂ, ਇਸੇ ਤਰ੍ਹਾਂ ਇਹ ਸੰਸਾਰ ਨੂੰ ਵੇਖ ਕੇ ਬੰਦਾ ਅਵਿਦਿਆ ਵਿੱਚ, ਕਦੇ ਹਰਖ ਵਿੱਚ, ਕਦੇ ਸੋਗ ਵਿੱਚ, ਕਦੇ ਗਮ 'ਚ, ਕਦੇ ਖੁਸ਼ੀ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦਾ, ਉਹਦੇ ਵਿੱਚ ਆਪਣੇ ਆਪ ਨੂੰ ਪਾ ਕੇ ਸਮਝਦਾ ਹੈ।
ਬਿਨਾਂ ਗਿਆਨ ਤੇ ਮਿਟੇ ਜੋ ਨਾਹੀ,
ਹੁਣ ਜਦੋਂ ਤੱਕ ਗਿਆਨ ਨਹੀਂ ਹੁੰਦਾ ਉਦੋਂ ਤੱਕ ਇਹ ਮਿਟਦਾ ਨਹੀਂ, ਜਦੋਂ ਤੱਕ ਰੱਸੀ ਦੇ ਉੱਤੇ ਚਾਨਣਾ ਨਾ ਹੋ ਜਾਏ ਉਦੋਂ ਤੱਕ ਸੱਪ ਨਹੀਂ ਨਾ ਜਾਂਦਾ। ਇਸੇ ਤਰ੍ਹਾਂ ਜਦੋਂ ਤੱਕ ਗਿਆਨ ਨਹੀਂ ਹੁੰਦਾ ਉਦੋਂ ਤੱਕ ਇਹ ਸੰਸਾਰ ਦਾ ਅਭਾਵ ਨਹੀਂ ਹੁੰਦਾ, ਜਦੋਂ ਗਿਆਨ ਹੋ ਜਾਏ, ਗਿਆਨ ਤੋਂ ਬਾਅਦ ਇਹ ਸੰਸਾਰ ਦਾ ਅਭਾਵ ਹੋ ਜਾਂਦਾ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਵਾਲੀ ਅਵਸਥਾ ਬਣ ਜਾਂਦੀ ਹੈ। ਫਿਰ ਇਹ ਅਵਸਥਾ ਬਣਦੀ, ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਫਿਰ ਇਹ ਅਵਸਥਾ ਸਮਝ ਆਉਂਦੀ ਹੈ ਕਿ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮਾਹੀ, ਉਹ ਸਾਰਿਆਂ ਵਿੱਚ ਹੀ ਹੈ, ਰੱਬ ਮੈਂ ਸੱਸ ਮੈਂ ਸਾਰਿਆਂ ਵਿੱਚ ਉਹੀ ਹੈ, ਉਸੇ ਦੀ ਚੇਤਨਾ ਹੈ। ਪਰ ਉਹ ਗਿਆਨ ਹੋਏ ਤੇ ਹੀ ਸਮਝ ਆਉਣੀ ਹੈ ਨਾ, ਗਿਆਨ ਇੱਥੇ ਜਿਹੜਾ ਕਿਤਾਬਾਂ 'ਚੋਂ ਮਿਲਦਾ ਉਸ ਗਿਆਨ ਦੀ ਗੱਲ ਨਹੀਂ ਹੋ ਰਹੀ, ਜਿਹੜਾ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਇੱਥੇ ਉਸ ਗਿਆਨ ਦੀ ਗੱਲ ਹੋ ਰਹੀ। ਹਾਂਜੀ,
ਸਦਾ ਸੰਕਤ ਦੁੱਖ ਸੁਖ ਮਾਹੀ,
ਜਦੋਂ ਤੱਕ ਗਿਆਨ ਨਹੀਂ ਹੁੰਦਾ, ਅਗਿਆਨ ਹੈ ਅਵਿਦਿਆ ਹੈ, ਉਦੋਂ ਤੱਕ ਬੰਦਾ ਡਰਿਆ ਹੋਇਆ ਰਹਿੰਦਾ, ਸਹਿਮਿਆ ਹੋਇਆ ਰਹਿੰਦਾ, ਦੁੱਖ ਵਿੱਚ ਸੁੱਖ ਵਿੱਚ ਆਪਣੇ ਆਪ ਨੂੰ ਖਚਤ ਸਮਝਦਾ ਹੈ।
ਜਨਮ ਅਨੇਕਨ ਮਹਿ ਬਿਰਮਾਵਤ,
ਉਸੇ ਅਗਿਆਨ ਕਰਕੇ ਕਈ ਜਨਮਾਂ 'ਚ ਭਰਮਦਾ, ਅਗਿਆਨ ਹੀ ਜਨਮ ਮਰਨ ਦਾ ਕਾਰਨ ਹੈ ਨਾ, ਉਸੇ ਅਗਿਆਨ ਕਰਕੇ ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ, ਜਨਮ ਮਰਨ ਦੇ ਚੱਕਰਾਂ 'ਚ ਭਟਕਦਾ ਰਹਿੰਦਾ ਹੈ।
ਉੱਚੇ ਨੀਚੇ ਬਹੁਤ ਪ੍ਰਭਾਵਤ,
ਕਦੇ ਉੱਚੇ ਥਾਂ ਤੇ ਚੱਲਿਆ ਜਾਂਦਾ, ਕਦੇ ਨੀਵੇਂ ਨਖਿੱਧ ਥਾਂ ਤੇ ਨੀਚ ਜੂਨੀਆਂ 'ਚ ਚੱਲਿਆ ਜਾਂਦਾ।
ਵਾਦ ਪ੍ਰਣਾਮ ਅਪਰ ਵਿਧ ਮਾਨੋ,
ਇਹ ਵਿਵਰਤਵਾਦ ਹੈ, ਜਿਹੜਾ ਪ੍ਰਣਾਮਵਾਦ ਹੈ ਮਹਾਰਾਜ ਜੀ ਕਹਿੰਦੇ ਉਹ ਹੋਰ ਤਰ੍ਹਾਂ ਦਾ ਹੁੰਦਾ। ਪਾਤਸ਼ਾਹ ਕਹਿੰਦੇ ਅਸੀਂ ਪ੍ਰਣਾਮਵਾਦ ਦੀ ਗੱਲ ਨਹੀਂ ਕੀਤੀ, ਯੋਗੀ ਜੀ ਥੋੜਾ ਜਿਹਾ ਤੁਸੀਂ ਗਲਤ ਸਮਝ ਗਏ, ਅਸੀਂ ਵਿਵਰਤਵਾਦ ਦੀ ਗੱਲ ਕੀਤੀ। ਜਿਹੜਾ ਪ੍ਰਣਾਮਵਾਦ ਹੁੰਦਾ ਉਹ ਹੋਰ ਤਰ੍ਹਾਂ ਦਾ ਹੁੰਦਾ।
ਰੂਪ ਦੁੱਧ ਤੇ ਦੱਧ ਹੋਏ ਜਾਨੋ,
ਪ੍ਰਣਾਮਵਾਦ ਹੁੰਦਾ ਵੀ ਦੁੱਧ ਤੋਂ ਦਹੀਂ ਬਣ ਜਾਣਾ।
ਦੱਧ ਤੇ ਬਹੁਰ ਦੁਗਧ ਹੋਏ ਨਾਹੇ,
ਦਹੀਂ ਮੁੜ ਕੇ ਦੁੱਧ ਨਹੀਂ ਹੋ ਸਕਦੀ।
ਪੂਰਬ ਰੂਪ ਨਾਸ਼ ਪਾਤਾ ਹੈ,
ਜਿਹੜਾ ਦੁੱਧ ਦਾ ਪਹਿਲਾ ਸਰੂਪ ਹੈ ਉਹ ਨਸ਼ਟ ਹੋ ਗਿਆ, ਨਸ਼ਟ ਹੋ ਕੇ ਦਹੀਂ ਦਾ ਰੂਪ ਹੋ ਗਿਆ।
ਹਾਟਕ ਹੋਏ ਨਾ ਐਸੀ ਪਾਤ,
ਪਰ ਜਿਹੜਾ ਸੋਨਾ, ਅਸੀਂ ਸੋਨੇ ਦੀ ਉਦਾਹਰਣ ਦਿੱਤੀ, ਅਸੀਂ ਦੁੱਧ ਦੀ ਨਹੀਂ ਦਿੱਤੀ। ਮਹਾਰਾਜ ਜੀ ਕਹਿੰਦੇ ਜਿਹੜਾ ਸੋਨਾ ਉਹ ਐਸਾ ਨਹੀਂ ਹੁੰਦਾ।
ਭੂਖਨ ਮੈਂ ਸਰੂਪ ਦਰਸਾਤ,
ਕਿਉਂਕਿ ਸੋਨੇ ਤੋਂ ਗਹਿਣੇ ਬਣ ਜਾਂਦੇ ਨੇ, ਉਹ ਗਹਿਣਿਆਂ ਵਿੱਚ ਰਹਿੰਦਾ ਤਾਂ ਸੋਨਾ ਹੀ ਹੈ ਨਾ, ਉਹ ਗਹਿਣੇ ਬਣ ਕੇ ਸੋਨਾ ਬਦਲਦਾ ਨਹੀਂ ਜਾਂਦਾ, ਰਹਿੰਦਾ ਤਾਂ ਗਹਿਣਾ ਹੀ ਹੈ। ਕਹਿੰਦੇ ਪ੍ਰਣਾਮਵਾਦ ਇਸ ਉਦਾਹਰਣ ਤੇ ਲਾਗੂ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖੋ ਖਾਲਸਾ ਜੀ, ਜੇ ਕੋਈ ਸ਼ੰਕਾ ਕਰੇ ਵੀ ਅਤੀ ਵਿਆਪਤੀ ਦੋਸ਼ ਦਾ, ਉਹਦੀ ਨਿਰਵਿਰਤੀ ਕਰ ਦੇ ਮਹਾਰਾਜ ਪੰਜਵੇਂ ਪਾਤਸ਼ਾਹ। ਹੁਣ ਉਹੀ ਕਰ ਸਕਦਾ ਜਿਹੜਾ ਬ੍ਰਹਮ ਸ਼ਰੋਤਰੀ ਹੋਵੇ। ਬ੍ਰਹਮ ਨੇਸ਼ਤੀ ਔਰ ਬ੍ਰਹਮ ਸ਼ਰੋਤਰੀ, ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਜਿਹੜਾ ਬ੍ਰਹਮ ਨੇਸ਼ਤੀ ਔਰ ਬ੍ਰਹਮ ਸ਼ਰੋਤਰੀ, ਜਿਹੜਾ ਬ੍ਰਹਮ ਦਾ ਗਿਆਨ ਤੇ ਸ਼ਾਸਤਰਾਂ ਦਾ ਗਿਆਨ ਵੀ ਰੱਖਦਾ ਹੋਵੇ। ਹੁਣ ਯੋਗੀ ਨੇ ਜਦੋਂ ਸਵਾਲ ਕੀਤਾ ਪ੍ਰਣਾਮਵਾਦ, ਹੁਣ ਜੇ ਕੋਈ ਕੱਚਾ ਪਹਿਲਾ ਗੁਰੂ ਹੁੰਦਾ ਉਹਨੇ ਸੋਚਣਾ ਸੀ ਪ੍ਰਣਾਮਵਾਦ ਕੀ ਹੁੰਦਾ ਜੀ, ਵਿਵਰਤਵਾਦ ਕੀ ਹੁੰਦਾ, ਉਹਨੇ ਸ਼ਾਸਤਰ ਹੀ ਨਹੀਂ ਸੀ ਜਾਣਨੇ। ਹੁਣ ਪੰਜਵੇਂ ਪਾਤਸ਼ਾਹ ਤਾਂ ਸੰਸਾਰ ਦੀ ਸਾਰੀ ਵਿੱਦਿਆ ਦੇ ਦਾਤੇ ਨੇ, ਉਹ ਤਾਂ ਪੈਦਾ ਕਰਨ ਵਾਲੇ ਨੇ ਸਾਰੀ ਵਿੱਦਿਆ ਨੂੰ, ਉਹਨਾਂ ਕੋਲੋਂ ਕਿਹੜਾ ਕੁਝ ਲੁਕਿਆ ਛਿਪਿਆ ਸੀ। ਹੁਣ ਸਤਿਗੁਰਾਂ ਨੂੰ ਜਦੋਂ ਉਹਨੇ ਕਿਹਾ ਜੀ ਤੁਸੀਂ ਪ੍ਰਣਾਮਵਾਦ ਦੀ ਇੱਥੇ ਗੱਲ ਕੀਤੀ, ਮਹਾਰਾਜ ਜੀ ਕਹਿੰਦੇ ਨਹੀਂ ਅਸੀਂ ਵਿਵਰਤਵਾਦ ਦੀ ਗੱਲ ਕੀਤੀ। ਪ੍ਰਣਾਮਵਾਦ ਤਾਂ ਹੁੰਦਾ ਵੀ ਦੁੱਧ ਤੋਂ ਦਹੀਂ ਬਣ ਗਿਆ, ਪਰ ਦਹੀਂ ਮੁੜ ਕੇ ਦੁੱਧ ਨਹੀਂ ਹੋ ਸਕਦਾ, ਪਹਿਲਾ ਰੂਪ ਉਹਦਾ ਨਸ਼ਟ ਹੋ ਗਿਆ। ਯਾਨੀ ਕਿ ਬ੍ਰਹਮ ਸੰਸਾਰ ਬਣ ਗਿਆ ਤੇ ਬ੍ਰਹਮ ਦਾ ਸਰੂਪ ਨਸ਼ਟ ਹੋ ਗਿਆ, ਤੇ ਜੇ ਬ੍ਰਹਮ ਦਾ ਸਰੂਪ ਨਸ਼ਟ ਹੋ ਗਿਆ ਇਹਦਾ ਮਤਲਬ ਬ੍ਰਹਮ ਦਾ ਨਾਸ਼ ਹੁੰਦਾ, ਫਿਰ ਤਾਂ ਇਹ ਗੱਲ ਹੀ ਨਹੀਂ ਬਣਦੀ। ਅਸੀਂ ਵਿਵਰਤਵਾਦ ਦੀ ਗੱਲ ਕੀਤੀ ਵੀ ਸੰਸਾਰ ਹੈ ਹੀ ਨਹੀਂ, ਕੇਵਲ ਕਲਪਨਾ ਮਾਤਰ ਕਰਕੇ ਬ੍ਰਹਮ ਚ ਭਾਸ ਰਿਹਾ ਹੈ ਸੰਸਾਰ, ਜਿਵੇਂ ਰੱਸੀ ਚ ਸੱਪ ਦਿਸਦਾ। ਜਿਹੜੀ ਅਸੀਂ ਉਦਾਹਰਣ ਸੋਨੇ ਦੀ ਦਿੱਤੀ ਹੈ, ਮਹਾਰਾਜ ਜੀ ਕਹਿੰਦੇ ਜੇ ਸੋਨੇ ਤੋਂ ਗਹਿਣੇ ਬਣਦੇ ਨੇ ਤੇ ਜਿਹੜੇ ਗਹਿਣੇ ਨੇ ਉਹਨਾਂ ਵਿੱਚ ਵੀ ਤਾਂ ਸੋਨਾ ਹੀ ਦਿਸਦਾ, ਸੋਨਾ ਨਸ਼ਟ ਤਾਂ ਨਹੀਂ ਹੋ ਜਾਂਦਾ, ਗਹਿਣੇ ਬਣ ਕੇ ਵੀ ਸੋਨਾ ਸੋਨਾ ਹੀ ਰਹਿੰਦਾ ਹੈ।
ਬਿਨਸੇ ਅਲੰਕਾਰ ਆਕਾਰ,
ਜਦੋਂ ਉਹ ਸਾਰੇ ਗਹਿਣੇ ਕੁਠਾਲੀ ਚ ਪਾ ਕੇ ਢਾਲ ਦਿਓ, ਜਦੋਂ ਗਹਿਣੇ ਬਿਨਸਦੇ ਨੇ,
ਪੂਰਬ ਰੂਪ ਹੇਮਲੇ ਤਾਰ,
ਮੁੜ ਕੇ ਫਿਰ ਸੋਨੇ ਦੀ ਡਲੀ ਬਣ ਜਾਂਦਾ, ਰਹਿੰਦਾ ਤਾਂ ਸੋਨਾ ਹੀ ਹੈ ਨਾ, ਜਦੋਂ ਗਹਿਣੇ ਸਾਰੇ ਢਲ ਜਾਣ ਬਿਨਸ ਜਾਣ ਮੁੜ ਕੇ ਫਿਰ ਸੋਨਾ ਹੋ ਜਾਂਦਾ। ਕਹਿੰਦੇ ਅਸੀਂ ਇਹ ਵਿਵਰਤਵਾਦ ਦਾ ਜ਼ਿਕਰ ਕੀਤਾ ਕਿ ਬ੍ਰਹਮ ਤੋਂ ਸੰਸਾਰ ਪੈਦਾ ਹੋਇਆ, ਸੰਸਾਰ ਬਿਨਸੇਗਾ ਮੁੜ ਕੇ ਫਿਰ ਬ੍ਰਹਮ ਹੀ ਰਹਿ ਜਾਵੇਗਾ।
ਮਾਇਆ ਕਰ ਬ੍ਰਹਮ ਤੇ ਜਗ ਭਾਸਾ,
ਮਾਇਆ ਕਰਕੇ ਇਹ ਬ੍ਰਹਮ ਤੋਂ ਜਗਤ ਭਾਸਦਾ।
ਜਿਵ ਬਾਜੀ ਗਰ ਕੇ ਤਮਾਸ਼ਾ,
ਇਸ ਕਰਕੇ ਅਸੀਂ ਦੂਜੀ ਉਦਾਹਰਣ ਦਿੱਤੀ ਹੈ ਬਾਜੀਗਰ ਦੇ ਤਮਾਸ਼ੇ ਦੀ, ਜਿਵੇਂ ਉਹ ਕਈ ਕੁਝ ਵਿਖਾ ਦਿੰਦਾ ਤਮਾਸ਼ਾ ਜਿਹਾ ਕਰਕੇ।
ਹੋਹੇ ਬਿਨਾਸ਼ ਜਬੈ ਅਗਿਆਨ,
ਜਦੋਂ ਅਗਿਆਨ ਦਾ ਬਿਨਾਸ਼ ਹੁੰਦਾ ਜੋਗੀ ਜੀ, ਜਦੋਂ ਅਗਿਆਨ ਦੀ ਨਿਰਵਿਰਤੀ ਹੁੰਦੀ ਹੈ,
ਨਹਿ ਪੁਨ ਰਹਿ ਬ੍ਰਹਮ ਬਿਨ ਆਨ,
ਜਦੋਂ ਅਗਿਆਨ ਦੀ ਨਿਰਵਿਰਤੀ ਹੋ ਜਾਂਦੀ ਹੈ, ਉਦੋਂ ਫਿਰ ਬ੍ਰਹਮ ਤੋਂ ਬਿਨਾਂ ਕੁਝ ਹੋਰ ਪਿੱਛੇ ਬਾਕੀ ਨਹੀਂ ਬਚਦਾ, ਫਿਰ ਕੇਵਲ ਬ੍ਰਹਮ ਹੀ ਬ੍ਰਹਮ ਬਚਦਾ ਹੈ। ਇਹਦੇ ਬਾਬਤ ਮਹਾਂਪੁਰਸ਼ ਉਦਾਹਰਣ ਦੇ ਕੇ ਸਮਝਾਉਂਦੇ ਕਿ ਕਿਵੇਂ ਪਿੱਛੇ ਬ੍ਰਹਮ ਹੀ ਰਹਿ ਜਾਂਦਾ ਹੈ। ਮੰਨ ਲਓ 10 ਸਾਲ ਪੁਰ ਪਹਿਲਾਂ ਕੋਈ ਬੰਦਾ ਸਾਨੂੰ ਗਰਮੀਆਂ ਦੇ ਦਿਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਮਿਲਿਆ, 10 ਸਾਲਾਂ ਬਾਅਦ ਅੱਜ ਉਹ ਪਟਿਆਲੇ ਮਿਲਿਆ। ਉਦੋਂ ਮਿਲਿਆ ਸੀ, ਗਰਮੀਆਂ ਸਨ, ਅੰਮ੍ਰਿਤਸਰ ਸਾਹਿਬ ਸ਼ਹਿਰ ਸੀ, ਅੱਜ ਮਿਲਿਆ ਸ਼ਹਿਰ ਪਟਿਆਲਾ ਹੈ, ਮੌਸਮ ਸਰਦੀਆਂ ਦਾ ਹੈ। ਉਦੋਂ ਮਿਲਿਆ ਸੀ ਪਤਲੇ ਜਿਹੇ ਕੱਪੜੇ ਪਾਏ ਸਨ, ਅੱਜ ਮੋਟੇ ਕੱਪੜੇ ਪਾਏ ਹੋਏ ਨੇ। ਉਦੋਂ ਮਿਲਿਆ ਸੀ ਦਾੜਾ ਕਾਲਾ ਸੀ, ਅੱਜ ਸਫੇਦ ਰੰਗ ਦੇ ਕੇਸ ਵਿੱਚ ਨਜ਼ਰ ਆਉਂਦੇ ਨੇ। ਯਾਨੀ ਕਿ ਜਦੋਂ ਸਮਾਂ ਵੇਖੋਗੇ, ਸ਼ਹਿਰ ਵੇਖੋਗੇ, ਮੌਸਮ ਵੇਖੋਗੇ, ਤੇ ਫਿਰ ਫਰਕ ਹੀ ਫਰਕ ਨਜ਼ਰ ਆਵੇਗਾ। ਪਰ ਜਦੋਂ ਅਸੀਂ ਕਹਾਂਗੇ ਬੰਦਾ ਉਹੀ ਹੈ, ਬੰਦਾ ਤਾਂ ਉਹੀ ਹੈ ਨਾ, ਉਦੋਂ ਏਕਤਾ ਹੋ ਜਾਏਗੀ। ਉਦੋਂ ਸ਼ਹਿਰ ਛੱਡ ਦਿਓ ਵੀ ਸ਼ਹਿਰ ਕਿਹੜੇ ਸੀ, ਮੌਸਮ ਕਿਹੜਾ ਸੀ, ਬੰਦਾ ਤਾਂ ਉਹੀ ਹੈ ਨਾ। ਕਹਿੰਦੇ ਇਸੇ ਤਰ੍ਹਾਂ ਜਦੋਂ ਬ੍ਰਹਮ ਤੋਂ ਮਾਇਆ ਕਰਕੇ ਜੀਵ ਭਾਸਣ ਲੱਗ ਪਿਆ ਵੱਖਰਾ, ਤੋ ਜੀਵ ਦੇ ਅੰਦਰ ਹੈ ਤਾਂ ਚੇਤਨਾ ਬ੍ਰਹਮ ਦੀ ਹੀ, ਜਦੋਂ ਜੀਵ ਦੇ ਜੀਵ ਪੁਣੇ ਨੂੰ ਛੱਡ ਦਿਓ, ਵੀ ਇਹ ਜੀਵ ਹੈ, ਜਨਮ ਮਰਨ ਵਾਲਾ ਹੈ, ਇਹ ਸਰੀਰ ਧਾਰੀ ਹੈ, ਇਹ ਸਾਰਾ ਕੁਝ ਛੱਡ ਦਿਓ, ਪਿੱਛੇ ਬਾਕੀ ਕੀ ਰਹਿ ਜਾਏਗਾ? ਬ੍ਰਹਮ ਚੇਤਨਾ। ਉਸ ਬ੍ਰਹਮ ਤੋਂ ਪਰ ਇਹ ਤਾਂ ਸੰਭਵ ਹੈ ਜਦੋਂ ਗਿਆਨ ਹੋਵੇਗਾ, ਗਿਆਨ ਦੀ ਨਿਰਵਿਰਤੀ ਹੋਵੇ। ਮਹਾਰਾਜ ਕਹਿੰਦੇ ਜਦੋਂ ਅਗਿਆਨ ਦੂਰ ਹੋ ਕੇ ਗਿਆਨ ਹੋ ਗਿਆ ਤਾਂ ਫਿਰ ਪਿੱਛੇ ਬਾਕੀ ਬ੍ਰਹਮ ਹੀ ਰਹਿ ਜਾਵੇਗਾ।
ਨਹਿ ਅਸਤਿ ਨਹਿ ਸਤਿ ਸੋ ਮਾਇਆ।
ਇਹਦਾ ਦੂਜਾ ਸਵਾਲ ਸੀ ਵੀ ਮਾਇਆ ਸੱਚੀ ਹੈ ਕਿ ਝੂਠੀ ਹੈ। ਮਹਾਰਾਜ ਜੀ ਕਹਿੰਦੇ ਮਾਇਆ ਨਾ ਸੱਤ ਹੈ ਨਾ ਹੀ ਅਸੱਤ ਹੈ, ਨਾ ਇਹਨੂੰ ਸੱਚੀ ਕਹਿ ਸਕਦੇ ਹਾਂ ਨਾ ਇਹਨੂੰ ਝੂਠੀ ਕਹਿ ਸਕਦੇ ਹਾਂ।
ਸੱਤਿਆ ਸੱਤਿ ਭੀ ਨਹਿ ਬਨ ਆਇਆ।
ਫਿਰ ਇਹਨੂੰ ਸੱਚੀ ਝੂਠੀ ਦੋਵੇਂ ਵੀ ਨਹੀਂ ਕਹਿ ਸਕਦੇ। ਮਾਇਆ ਨੂੰ ਨਾ ਸੱਚ ਕਹਿ ਸਕਦੇ ਹਾਂ ਨਾ ਸੱਤ ਕਹਿ ਸਕਦੇ ਹਾਂ। ਸੱਤ ਤਾਂ ਨਹੀਂ ਕਹਿ ਸਕਦੇ ਬਿਨਸ ਜਾਂਦੀ ਹੈ, ਅਸੱਤ ਤਾਂ ਨਹੀਂ ਕਹਿ ਸਕਦੇ ਵੀ ਦਿਸਦੀ ਹੈ। ਹੁਣ ਸੱਤ ਅਸੱਤ ਦੋਵੇਂ ਵੀ ਨਹੀਂ ਕਹਿ ਸਕਦੇ, ਸੱਤ ਸੱਤ ਇਕੱਠੀਆਂ ਵੀ ਨਹੀਂ ਨਾ ਕਹਿ ਸਕਦੇ ਵੀ ਸੱਤ ਸੱਤ ਦੋਵੇਂ ਹੀ ਹੈ, ਜਾਂ ਸੱਤ ਕਹਿ ਲਓ ਜਾਂ ਸੱਤ ਕਹਿ ਲਓ, ਦੋਵੇਂ ਇਕੱਠੇ ਵੀ ਨਹੀਂ ਕਹਿ ਸਕਦੇ ਜੀ।
ਲਖ ਹੋ ਅਨਰ ਬਚਨੀ ਇਹੋ ਯਾਂ ਤੇ।
ਇਸ ਕਰਕੇ ਇਸ ਮਾਇਆ ਵਾਸਤੇ ਸ਼ਾਸਤਰਾਂ ਵਿੱਚ ਧਰਮ ਗ੍ਰੰਥਾਂ ਚ ਇੱਕ ਸ਼ਬਦ ਵਰਤਿਆ ਅਨਰ ਬਚਨੀ ਹੈ, ਜਿਹਦੇ ਬਾਰੇ ਕੁਝ ਵੀ ਨਾ ਕਿਹਾ ਜਾ ਸਕੇ ਉਹਨੂੰ ਕਹਿੰਦੇ ਨੇ ਅਨਰ ਬਚਨੀ ਹੈ। ਇਹ ਮਾਇਆ ਅਨਰ ਬਚਨੀ ਹੈ ਕਿਉਂਕਿ ਪਤਾ ਹੀ ਨਹੀਂ ਕਦੋਂ ਦੀ ਬਣੀ ਹੈ, ਕਦੋਂ ਪੈਦਾ ਹੋਈ ਹੈ, ਇਹਦਾ ਰੂਪ ਕਿੰਨਾ ਕੁ ਵਿਸਥਾਰ ਵਾਲਾ ਹੈ, ਕਿੱਥੇ ਤੱਕ ਫੈਲੀ ਹੋਈ ਹੈ। ਇਸ ਕਰਕੇ ਇਸ ਮਾਇਆ ਨੂੰ ਅਨਰ ਬਚਨੀਆਂ ਕਿਹਾ ਜਾਂਦਾ ਹੈ।
ਕਹਿਬਿਦ ਕਹਿਬੇ ਜਾਹੇ ਨਾ ਕਾਤੇ।
ਕਹਿੰਦੇ ਕਿਸੇ ਵੀ ਪ੍ਰਕਾਰ ਨਾਲ ਇਹ ਕਹੀ ਨਹੀਂ ਜਾਂਦੀ ਮਾਇਆ, ਇਹਦੇ ਬਾਰੇ ਬਿਆਨ ਨਹੀਂ ਹੋ ਸਕਦਾ।
ਹੈ ਅਨਾਦ ਜਿਸ ਆਦ ਨ ਮਾਨ।
ਇਹ ਮਾਇਆ ਵੀ ਅਨਾਦੀ ਹੈ, ਇਹਦਾ ਕੋਈ ਪਤਾ ਥੋੜੀ ਹੈ ਵੀ ਕਿਹੜੀ ਕਿਹੜੀ ਤਰੀਕ ਨੂੰ ਬਣੀ ਸੀ, ਕਿਹੜੇ ਕਿੰਨੇ ਸਾਲ ਪਹਿਲਾਂ ਬਣੀ ਸੀ, ਪਤਾ ਹੀ ਨਹੀਂ ਇਹਦਾ, ਅਨਾਦੀ ਹੈ ਨਾ। ਇਹ ਬ੍ਰਹਮ ਤੋਂ ਪੈਦਾ ਹੋਈ ਇੰਨਾ ਪਤਾ, ਬ੍ਰਹਮ ਦੇ ਆਸ਼ਰਿਤ ਹੈ, ਪਰ ਕਦੋਂ ਬਣੀ ਨਹੀਂ ਕਹਿ ਸਕਦੇ, ਇਸ ਕਰਕੇ ਇਹਨੂੰ ਅਨਾਦੀ ਕਿਹਾ ਜਾਂਦਾ ਹੈ।
ਅੰਤ ਪਾਏ ਉਪਜੇ ਜਬ ਗਿਆਨ।
ਹੈ ਅਨਾਦੀ, ਪਤਾ ਨਹੀਂ ਕਦੋਂ ਦੀ ਬਣੀ। ਇਹ ਬ੍ਰਹਮ ਵਾਲਾ ਹੀ ਗੁਣ ਹੋ ਗਿਆ ਨਾ ਇਹਦੇ ਚ, ਬ੍ਰਹਮ ਵੀ ਅਨਾਦੀ ਹੈ ਮਾਇਆ ਵੀ ਅਨਾਦੀ ਹੈ। ਪਰ ਮਾਇਆ ਬਿਨਸ ਜਾਂਦੀ ਹੈ ਕਦੋਂ? ਜਦੋਂ ਗਿਆਨ ਹੋ ਜਾਏ। ਬ੍ਰਹਮ ਨਹੀਂ ਬਿਨਸਦਾ, ਮਾਇਆ ਵਿੱਚ ਗੁਣ ਬ੍ਰਹਮ ਵਾਲਾ ਹੀ ਅਨਾਦੀ, ਬ੍ਰਹਮ ਵੀ ਅਨਾਦੀ ਮਾਇਆ ਵੀ ਅਨਾਦੀ। ਪਰ ਮਾਇਆ ਬਿਨਸ ਜਾਂਦੀ ਹੈ ਜਦੋਂ ਗਿਆਨ ਹੋ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਗਿਆਨ ਉਪਜਾਵੇ, ਅੰਤ ਪਾਏ ਉਪਜੇ ਜਬ ਗਿਆਨ, ਜਦੋਂ ਕਿਸੇ ਅੰਦਰ ਆਤਮਾ ਦੇ ਸਾਕਸ਼ਾਤਕਾਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਅੰਦਰ ਗਿਆਨ ਉਪਜਾਉਂਦਾ ਹੈ ਉਦੋਂ ਇਸ ਮਾਇਆ ਦਾ ਅੰਤ ਹੋ ਜਾਂਦਾ, ਉਦੋਂ ਫਿਰ ਇਹ ਮਾਇਆ ਸਮਾਪਤ ਹੋ ਜਾਂਦੀ। ਕਬੀਰ ਜੀ ਮਹਾਂਪੁਰਖਾਂ ਦੇ ਅੰਦਰ ਜਦੋਂ ਗਿਆਨ ਉਪਜਾਇਆ ਤਾਂ ਇਹ ਮਾਇਆ ਉਹਨਾਂ ਅੰਦਰੋਂ ਨਸ਼ਟ ਹੋ ਗਈ। ਇਹ ਅਵਿਦਿਆ ਹੀ ਹੈ ਨਾ ਮਾਇਆ ਵੀ, ਇਹ ਨਸ਼ਟ ਹੋ ਗਈ।
ਸਤਿਗੁਰ ਕੇ ਸੁਣਵੇ ਉਪਦੇਸ਼।
ਹੁਣ ਪੁੱਛਿਆ ਜੀ ਅਵਿਦਿਆ ਕਿਵੇਂ ਨਸ਼ਟ ਹੁੰਦੀ ਹੈ, ਅਗਿਆਨ ਕਿਵੇਂ ਦੂਰ ਹੁੰਦਾ, ਇਹ ਮਾਇਆ ਕਿਵੇਂ ਬਿਨਸਦੀ ਹੈ? ਕਹਿੰਦੇ ਜਦੋਂ ਸਤਿਗੁਰਾਂ ਦਾ ਉਪਦੇਸ਼ ਸੁਣਦੇ ਹਾਂ। ਸਤਿਗੁਰ ਕੇ ਸੁਣਵੇ ਉਪਦੇਸ਼, ਆ ਗੁਰੂ ਸਾਹਿਬ ਦਾ ਉਪਦੇਸ਼ ਸੁਣਦੇ ਹਾਂ ਨਾ, ਗੁਰਬਾਣੀ ਸੁਣਦੇ ਹਾਂ।
ਹਤ ਹੈ ਅਵਿਦਿਆ ਸਹਿਤ ਕਲੇਸ਼।
ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਜਦੋਂ ਕੋਈ ਸਿੱਖ ਉਸ ਉਪਦੇਸ਼ ਨੂੰ ਮੰਨਦਾ ਤੇ ਕਮਾਈ ਕਰਦਾ ਤਾਂ ਉਹਦੇ ਅੰਦਰੋਂ ਅਵਿਦਿਆ ਸਹਿਤ ਕਲੇਸ਼ ਸਹਿਤ ਮਾਇਆ ਮਿਟ ਜਾਂਦੀ ਹੈ। ਹਤ ਹੈ ਅਵਿਦਿਆ ਸਹਿਤ ਕਲੇਸ਼, ਇਹ ਮਰ ਜਾਂਦੀ ਹੈ ਅਵਿਦਿਆ ਕਲੇਸ਼ਾਂ ਦੇ ਸਹਿਤ, ਅਵਿਦਿਆ ਦੀ ਨਿਰਵਿਰਤੀ ਹੋ ਜਾਂਦੀ ਹੈ।
ਬ੍ਰਹਮ ਆਤਮਾ ਪੂਰਨ ਜੋਏ।
ਜਿਹੜੀ ਬ੍ਰਹਮ ਆਤਮਾ ਹੈ ਉਹ ਸਾਰਿਆਂ ਵਿੱਚ ਪੂਰਨ ਹੈ।
ਵਿਸ਼ੈ ਨ ਕਿਸ ਇੰਦਰੈ ਕਬ ਹੋਏ।
ਹੁਣ ਇਹਦਾ ਤੀਸਰਾ ਸਵਾਲ ਸੀ ਮਾਇਆ ਬਾਰੇ ਦੱਸ ਦਿੱਤਾ, ਤੀਸਰਾ ਸਵਾਲ ਸੀ ਕਿ ਬ੍ਰਹਮ ਜੇ ਸੂਕਸ਼ਮ ਤੋਂ ਸੂਕਸ਼ਮ ਹੈ ਫਿਰ ਉਹਨੂੰ ਵੇਖਦਾ ਕੌਣ ਹੈ, ਉਹ ਵੇਖਿਆ ਕਿਵੇਂ ਜਾਂਦਾ? ਮਹਾਰਾਜ ਜੀ ਹੁਣ ਉਹਦਾ ਜਵਾਬ ਦਿੰਦੇ। ਪਾਤਸ਼ਾਹ ਕਹਿੰਦੇ ਵਿਸ਼ਾ ਨਾ ਕਿਸ ਇੰਦਰਾ ਕਬ ਹੋਏ। ਬ੍ਰਹਮ ਆਤਮਾ ਜਿਹੜੀ ਹੈ ਨਾ ਉਹ ਸਾਰਿਆਂ ਚ ਪਰਿਪੂਰਨ ਹੈ, ਉਹ ਕਿਸੇ ਇੰਦਰੇ ਕਰਕੇ ਵਿਸ਼ੇ ਨਹੀਂ ਹੁੰਦੀ, ਅੱਖਾਂ ਕਰਕੇ ਨਹੀਂ ਵੇਖਿਆ ਜਾ ਸਕਦਾ ਉਹਨੂੰ, ਕੰਨਾਂ ਕਰਕੇ ਸੁਣਿਆ ਨਹੀਂ ਜਾ ਸਕਦਾ, ਜ਼ੁਬਾਨ ਕਰਕੇ ਚੱਖਿਆ ਨਹੀਂ ਜਾ ਸਕਦਾ, ਹੱਥਾਂ ਕਰਕੇ ਫੜਿਆ ਨਹੀਂ ਜਾ ਸਕਦਾ। ਉਹ ਇੰਦਰੀਆਂ ਦਾ ਵਿਸ਼ੇ ਨਹੀਂ ਹੈ।
ਦਿਖੇ ਨਾ ਅੱਖ ਨਾ ਸੁਣੇ ਨਾ ਕਾਨੀ,
ਅੱਗੇ ਦੱਸਦੇ ਨੇ ਅੱਖਾਂ ਨਾਲ ਦਿਸਦਾ ਨਹੀਂ, ਕੰਨਾਂ ਨਾਲ ਸੁਣਦਾ ਨਹੀਂ,
ਹਿਰਦੈ ਲਖੇ ਪ੍ਰਗਿਆ ਤੇ ਗਿਆਨੀ।
ਫਿਰ ਉਹ ਕਿਵੇਂ ਜਾਣਿਆ ਜਾਂਦਾ? ਸਵਾਲ ਤੇ ਇਹੀ ਸੀ ਨਾ ਉਹਦਾ। ਫਿਰ ਜੋ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਹੱਥਾਂ ਨਾਲ ਫੜਿਆ ਨਹੀਂ ਜਾਂਦਾ, ਤੇ ਉਹਨੂੰ ਜਾਣਿਆ ਕਿਵੇਂ ਜਾਂਦਾ? ਕਹਿੰਦੇ ਹਿਰਦੇ ਵਿੱਚ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ ਨਾ, ਉਹਦੇ ਕਰਕੇ ਜਾਣਿਆ ਜਾਂਦਾ। ਹਿਰਦੈ ਲਖੈ ਪ੍ਰਗਿਆ ਤੇ ਗਿਆਨੀ। ਪ੍ਰਗਿਆ ਕਹਿੰਦੇ ਨੇ ਬੁੱਧੀ ਨੂੰ। ਕਿਹੜੀ ਬੁੱਧੀ? ਆਤਮ ਵਿਸ਼ੈਣੀ ਬੁੱਧੀ। ਆਤਮ ਵਿਸ਼ੈਣੀ ਬੁੱਧੀ ਕਰਕੇ ਜਿਹੜੀ ਨਿਰਮਲ ਬੁੱਧ ਹੈ, ਜਿਹੜੀ ਗੁਰੂ ਸਾਹਿਬ ਦੀ ਦਇਆ ਮਿਆ ਨਾਲ ਅੰਦਰ ਪ੍ਰਗਟ ਹੁੰਦੀ ਹੈ, ਉਸ ਬੁੱਧ ਕਰਕੇ ਗਿਆਨੀ ਜਿਹੜੇ ਹੁੰਦੇ ਨੇ, ਗਿਆਨਵਾਨ, ਉਸ ਬ੍ਰਹਮ ਨੂੰ ਆਪਣੇ ਅੰਦਰ ਅਨੁਭਵ ਕਰਦੇ ਨੇ। ਬੁੱਧੀ ਕਰਕੇ ਅਨੁਭਵ ਹੁੰਦਾ। ਹਾਂਜੀ।
ਇੰਦਰੈ ਵਿਸ਼ੈ ਨਾ ਕਰ ਜਿਨ ਮਨ ਕੋ।
ਕਹਿੰਦੇ ਜਿਵੇਂ ਇੰਦਰੀਆਂ ਸਥੂਲ ਨੇ, ਸਾਡਾ ਜਿਹੜਾ ਮਨ ਹੈ ਨਾ ਇੰਦਰੀਆਂ ਨੂੰ ਜਾਣਦਾ, ਮਨ ਸਾਡੀਆਂ ਅੱਖਾਂ ਨੂੰ ਵੀ ਜਾਣਦਾ, ਮਨ ਸਾਡਾ ਨੱਕ ਨੂੰ ਵੀ ਜਾਣਦਾ, ਹੱਥਾਂ ਪੈਰਾਂ ਨੂੰ ਵੀ ਜਾਣਦਾ, ਪਰ ਕੀ ਇਹ ਇੰਦਰੀਆਂ ਮਨ ਨੂੰ ਜਾਣਦੀਆਂ? ਮਨ ਤਾਂ ਇਹਨਾਂ ਇੰਦਰੀਆਂ ਨੂੰ ਵੇਖਦਾ, ਪਰ ਇੰਦਰੀਆਂ ਮਨ ਨੂੰ ਨਹੀਂ ਵੇਖ ਸਕਦੀਆਂ, ਇਹ ਤਾਂ ਜੜ ਨੇ। ਮਨ ਪ੍ਰੇਰਨਾ ਕਰਦਾ ਅੱਖਾਂ ਨੂੰ ਵੇਖ, ਤੇ ਅੱਖਾਂ ਵੇਖਦੀਆਂ ਨੇ, ਪਰ ਅੱਖਾਂ ਮੁੜ ਕੇ ਮਨ ਨੂੰ ਤਾਂ ਨਹੀਂ ਵੇਖ ਸਕਦੀਆਂ। ਮਨ ਕੰਨਾਂ ਨੂੰ ਕਹਿੰਦਾ ਵੀ ਸੁਣ, ਤੇ ਕੰਨ ਸੁਣਦੇ ਨੇ, ਪਰ ਕੰਨ ਮਨ ਨੂੰ ਨਹੀਂ ਸੁਣ ਸਕਦੇ, ਇਹ ਕੰਨ ਨਹੀਂ ਮਨ ਨੂੰ ਸੁਣ ਸਕਦੇ। ਇੰਦਰੀਆਂ ਨੂੰ ਮਨ ਵੇਖਦਾ, ਪਰ ਮਨ ਨੂੰ ਇੰਦਰੀਆਂ ਨਹੀਂ ਵੇਖਦੀਆਂ। ਜੀ।
ਵਿਸ਼ੇ ਕਰਤ ਮਨ ਇਨ ਸਭ ਹਿਨ ਕੋ।
ਜਿੰਨੀਆਂ ਇੰਦਰੀਆਂ ਨੇ, ਮਨ ਇਹਨਾਂ ਨੂੰ ਵਿਸ਼ੇ ਕਰਦਾ, ਮਨ ਇਹਨਾਂ ਨੂੰ ਪ੍ਰੇਰਦਾ, ਜਾਂ ਇੱਦਾਂ ਕਹਿ ਲਓ ਵੀ ਮਨ ਸਾਰਥੀ ਹੈ, ਤੇ ਜਿਹੜੇ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਨੇ, 10 ਘੋੜੇ ਨੇ, ਇਹਨਾਂ 10 ਘੋੜਿਆਂ ਦੀਆਂ ਵਾਗਾਂ ਮਨ ਦੇ ਹੱਥ 'ਚ ਨੇ। ਇਹਨਾਂ 10 ਘੋੜਿਆਂ ਦੀਆਂ ਜਿਹੜੀਆਂ ਵਾਗਾਂ ਨੇ, ਲਗਾਮਾਂ, ਉਹ ਮਨ ਨੇ ਆਪਣੇ ਹੱਥ 'ਚ ਫੜੀਆਂ ਨੇ। ਮਨ ਇਹਨਾਂ ਨੂੰ ਵਿਸ਼ੇ ਕਰਦਾ, ਪਰ ਇਹ ਇੰਦਰੀਆਂ ਮਨ ਨੂੰ ਵਿਸ਼ੇ ਨਹੀਂ ਕਰ ਸਕਦੀਆਂ।
ਤਿਮ ਮਨ ਵਿਸ਼ੈ ਬ੍ਰਹਮ ਨਹਿ ਹੋਏ।
ਕਿਉਂਕਿ ਮਨ ਸੂਖਮ ਹੈ, ਸੂਖਮ ਮਨ ਨੂੰ ਇਹ ਅੱਖਾਂ ਕਿਵੇਂ ਵੇਖਣ, ਇਹ ਹੱਥ ਕਿਵੇਂ ਮਨ ਨੂੰ ਫੜਨ ਸੂਖਮ ਨੂੰ, ਤੇ ਆਪਰੇਸ਼ਨ ਕਰਕੇ ਵੀ ਹਿਰਦੇ ਚੋਂ ਬਹੁਤ ਕੁਝ ਸਰੀਰਾਂ ਚੋਂ ਕੱਢਿਆ ਵੇਖਿਆ ਜਾਂਦਾ, ਪਰ ਮਨ ਦਾ ਤੇ ਉਹ ਆਪਰੇਸ਼ਨ ਕਰਕੇ ਵੀ ਨਹੀਂ ਫੜਿਆ ਜਾ ਸਕਦਾ, ਕੱਢਿਆ ਜਾ ਸਕਦਾ ਉਹਨੂੰ, ਸੂਖਮ ਜੋ ਹੈ। ਕਹਿੰਦੇ ਮਨ ਸੂਖਮ ਹੈ, ਪਰ ਜਿਹੜਾ ਬ੍ਰਹਮ ਹੈ ਉਹ ਮਨ ਤੋਂ ਵੀ ਸੂਖਮ ਹੈ। ਬ੍ਰਹਮ ਮਨ ਨੂੰ ਵੇਖਦਾ, ਪਰ ਮਨ ਬ੍ਰਹਮ ਨੂੰ ਨਹੀਂ ਵੇਖ ਸਕਦਾ, ਬ੍ਰਹਮ ਉਹਦੇ ਤੋਂ ਵੀ ਸੂਖਮ ਹੈ। ਜੀ।
ਸਭ ਹਿਨ ਕੋ ਸੱਤਾ ਦੇ ਸੋਏ।
ਕਿਉਂਕਿ ਜਿਹੜਾ ਉਹ ਬ੍ਰਹਮ ਹੈ ਉਹ ਮਨ ਨੂੰ ਵੀ ਪ੍ਰੇਰਦਾ, ਮਨ ਇੰਦਰੀਆਂ ਨੂੰ ਪ੍ਰੇਰਦਾ ਤੇ ਮਨ ਨੂੰ ਬ੍ਰਹਮ ਪ੍ਰੇਰਦਾ। ਮਨ ਇੰਦਰੀਆਂ ਨੂੰ ਵੇਖਦਾ, ਇੰਦਰੀਆਂ ਮਨ ਨੂੰ ਨਹੀਂ ਵੇਖ ਸਕਦੀਆਂ, ਬ੍ਰਹਮ ਮਨ ਨੂੰ ਵੇਖਦਾ ਦ੍ਰਿਸ਼ਟਾ ਬਣ ਕੇ, ਮਨ ਉਸ ਬ੍ਰਹਮ ਨੂੰ ਨਹੀਂ ਵੇਖ ਸਕਦਾ, ਕਿਉਂਕਿ ਮਨ ਤੋਂ ਵੀ ਸੂਕਸ਼ਮ ਹੈ ਬ੍ਰਹਮ, ਜੋ ਸਾਰਿਆਂ ਨੂੰ ਚੇਤਨਾ ਦੇ ਕੇ ਪ੍ਰੇਰਨੇ ਵਾਲਾ ਹੈ।
ਸਭਿਨੈ ਆਧਾਰ ਭੂਤ ਇੱਕ ਹੈ।
ਉਹ ਸਾਰਿਆਂ ਦਾ ਆਧਾਰ ਹੈ, ਸਾਰਿਆਂ ਦਾ ਆਸਰਾ ਬ੍ਰਹਮ ਭੂਤ ਹੈ।
ਨਾਨਾ ਨਸ ਹੈ ਨੀਕ ਜੇ ਲਹੈ।
ਜਿਹੜਾ ਉਹਨੂੰ ਜਾਣ ਲੈਂਦਾ ਉਹਦੀ ਦ੍ਰਿਸ਼ਟੀ ਚੋਂ ਅਨੇਕਤਾ ਖਤਮ ਹੋ ਜਾਂਦੀ। ਨਾਨਾ ਤਬ ਦਾ ਮਤਲਬ ਹੀ ਅਨੇਕਤਾ, ਉਹਨੂੰ ਸਾਰਿਆਂ ਵਿੱਚ ਵਖਰੇਵਾ ਨਜ਼ਰ ਨਹੀਂ ਆਉਂਦਾ। ਭਾਈ ਕਨਈਆ ਜੀ ਨੂੰ ਕਲਗੀਧਰ ਜੀ ਦਿਸਦੇ ਸਾਰਿਆਂ, ਉਹਨੂੰ ਅਨੇਕਤਾ ਨਹੀਂ ਦਿਸਦੀ।
ਸੂਖਮ ਤੇ ਅਤ ਸੂਖਮ ਜਾਨ।
ਉਹ ਬ੍ਰਹਮ ਸੂਖਮ ਤੋਂ ਵੀ ਸੂਖਮ ਹੈ।
ਕਹੀਅਤ ਮਹਾ ਮਹਿਦ ਮਹੀਆਨ।
ਉਹ ਮਹਿਦ ਮਹੀਆਨ ਵੱਡੇ ਤੋਂ ਵੀ ਵੱਡਾ ਤੇ ਸੂਖਮ ਤੋਂ ਸੂਖਮ ਵੀ ਹੈ। ਹੁਣ ਮਨ ਤੋਂ ਸੂਖਸ਼ਮ ਹੈ ਬੁੱਧੀ, ਬੁੱਧੀ ਜਿਹੜੀ ਹੈ ਨਾ ਸਾਡੀ, ਉਸ ਬ੍ਰਹਮ ਨੂੰ ਵਿਸ਼ੇ ਕਰਦੀ ਹੈ, ਉਹਨੂੰ ਉਹ ਜਾਣਦੀ, ਕਿਉਂਕਿ ਉਹਦੇ ਚ ਉਹਦਾ ਪ੍ਰਤੀਬਿੰਬ ਪੈਂਦਾ, ਉਹਨੂੰ ਜਾਣਦੀ ਆ, ਉਹਦੇ ਵਿੱਚ ਉਹਨੂੰ ਆਤਮ ਵਿਸ਼ੈਣੀ ਬੁੱਧੀ ਕਹਿੰਦੇ ਹਨ। ਤੇ ਉਹ ਬ੍ਰਹਮ ਫਿਰ ਸੂਕਸ਼ਮ ਤੋਂ ਵੀ ਸੂਕਸ਼ਮ ਹੈ ਤੇ ਸਥੂਲ ਤੋਂ ਸਥੂਲ ਵੀ ਹੈ। ਕਲਗੀਧਰ ਕਹਿੰਦੇ ਸੂਖਮ ਤੇ ਸੂਖਮ ਕਰ ਚੀਨੋ ਬਿਰਧਨ ਬਿਰਧ ਬਤਾਏ। ਪਰਮੇਸ਼ਰ ਸੂਖਮ ਤੋਂ ਸੂਖਮ ਵੀ ਹੈ ਤੇ ਵੱਡੇ ਤੋਂ ਵੱਡਾ ਵੀ ਹੈ।
ਸੂਰਜ ਆਦ ਪ੍ਰਕਾਸ਼ਿਤ ਜੇਈ।
ਕਹਿੰਦੇ ਵੱਡਾ ਕਿੰਨਾ ਸੂਖਮ, ਇੰਨਾ ਵੀ ਮਨ ਬੁੱਧੀ ਤੋਂ ਵੀ ਪਰੇ ਸੂਖਮ ਹੈ। ਸਥੂਲ ਕਿੰਨਾ, ਵੱਡਾ ਕਿੰਨਾ, ਤੇ ਆਕਾਸ਼ ਵਿੱਚ ਸੂਰਜ ਕਿੰਨਾ ਵੱਡਾ, ਧਰਤੀ ਤੋਂ ਕਈ ਗੁਣਾ ਵੱਡਾ ਸੂਰਜ ਹੈ। ਉਸ ਸੂਰਜ ਨੂੰ ਵੀ ਜਿਹੜਾ ਪ੍ਰਕਾਸ਼ ਰਿਹਾ ਉਹ ਆਪ ਕਿੰਨਾ ਵੱਡਾ ਹੋਵੇਗਾ? ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਜਿਹੜਾ ਸੂਰਜ ਨੂੰ ਵੀ ਪ੍ਰਕਾਸ਼ ਰਿਹਾ, ਸੂਰਜ ਕਿੰਨਾ ਵੱਡਾ, ਧਰਤੀ ਤੋਂ ਕਈ ਗੁਣਾ ਵੱਡਾ, ਤੇ ਜਿਹੜਾ ਸੂਰਜ ਆਦਿਕ ਨੂੰ ਵੀ ਪ੍ਰਕਾਸ਼ ਰਿਹਾ,
ਤਿਸ ਕੀ ਜੋਤ ਪ੍ਰਕਾਸ਼ ਹੈ ਏਈ।
ਕਹਿੰਦੇ ਉਹ ਪ੍ਰਮਾਤਮਾ ਦੀ ਜੋਤੀ ਹੈ ਜਿਹੜੀ ਸੂਰਜ ਨੂੰ ਪ੍ਰਕਾਸ਼ ਰਹੀ ਹੈ।
ਕਾਰਣ ਭੂਤ ਸਕਲ ਕੋ ਏਕ,
ਜਿਤਨੇ ਵੀ ਭੂਤ ਨੇ ਸੰਸਾਰ ਦੇ ਪੰਜ ਭੂਤ ਆਦਿਕ, ਇਹਨਾਂ ਸਾਰਿਆਂ ਦਾ ਕਾਰਨ ਇੱਕੋ ਬ੍ਰਹਮ ਹੈ।
ਹੋਏ ਪ੍ਰਾਪਤ ਉਰ ਕਰਤ ਵਿਵੇਕ,
ਕਹਿੰਦੇ ਉਹ ਤਾਂ ਪ੍ਰਾਪਤ ਹੁੰਦਾ ਜਦੋਂ ਕੋਈ ਆਪਣੇ ਅੰਦਰ ਵਿਵੇਕ ਕਰਦਾ। ਵਿਵੇਕ ਨਾਮ ਹੁੰਦਾ ਵਿਚਾਰ ਕਰਦਾ। ਇਹਨੇ ਪੁੱਛਿਆ ਜੀ ਉਹ ਕਿਵੇਂ ਮਿਲਿਆ, ਬ੍ਰਹਮ ਕਿਵੇਂ ਵੇਖਿਆ? ਕਹਿੰਦੇ ਵਿਵੇਕ ਦੁਆਰਾ। ਜਦੋਂ ਦੋ ਨੂੰ ਛੱਡ ਕੇ ਇੱਕ ਦੇ ਵਿੱਚ ਸੁਰਤ ਟਿਕ ਜਾਏ, ਫਿਰ ਉਹਨੂੰ ਸਾਕਸ਼ਾਤਕਾਰ ਕੀਤਾ ਜਾਂਦਾ। ਵਿਵੇਕ ਬੁੱਧੀ ਦੁਆਰਾ ਉਹਨੂੰ ਜਾਣਿਆ ਜਾਂਦਾ ਹੈ।
ਗਗਨ ਰੂਪ ਪਸਰੇ ਉਹ ਸਭ ਮਾਹੇ,
ਕਹਿੰਦੇ ਜਿਵੇਂ ਆਕਾਸ਼ ਸਾਰੇ ਪਾਸੇ ਪਸਰਿਆ ਹੋਇਆ।
ਨਿਤ ਕੁਟਸਟ ਨਾ ਆਵਹਿ ਜਾਹੇ,
ਏਦਾਂ ਉਹ ਬ੍ਰਹਮ ਆਕਾਸ਼ ਵਾਂਗੂ ਸਾਰੇ ਪਾਸੇ ਪਸਰਿਆ ਹੋਇਆ। ਨਿਤ ਕੁਟਸਟ ਹੈ, ਕੁਟਸਟ ਯਾਨੀ ਕਿ ਟਿਕਿਆ ਹੋਇਆ, ਉਹ ਆਉਂਦਾ ਜਾਂਦਾ ਨਹੀਂ ਹੈ ਕਿਤੇ।
ਇਸ ਮੈਂ ਥਿਰਤਾ ਮਨ ਕੀ ਪਾਵੇ,
ਹੇ ਭਾਈ ਉਹਦੇ ਵਿੱਚ ਜਿਹੜੇ ਆਪਣਾ ਮਨ ਟਿਕਾ ਲੈਂਦੇ ਨੇ, ਉਹਦੇ ਵਿੱਚ ਜਿਹੜੇ ਆਪਣੀ ਸੁਰਤ ਨੂੰ ਟਿਕਾ ਲੈਂਦੇ ਨੇ,
ਸੋ ਜਨ ਅੰਮ੍ਰਿਤ ਮੈਂ ਹੋਏ ਜਾਵੇ,
ਉਹ ਜਨ ਫਿਰ ਅੰਮ੍ਰਿਤਮਈ ਹੋ ਜਾਂਦਾ, ਫਿਰ ਉਸੇ ਦਾ ਹੀ ਰੂਪ ਹੋ ਜਾਂਦਾ, ਉਸੇ ਚ ਹੀ ਅਭੇਦ ਹੋ ਜਾਂਦਾ।
ਜਿਨਹੋ ਬ੍ਰਹਮ ਮੈਂ ਜਗਤ ਪਛਾਤਾ,
ਜਿਨ੍ਹਾਂ ਨੇ ਬ੍ਰਹਮ ਵਿੱਚ ਇਸ ਜਗਤ ਨੂੰ ਪਛਾਤਾ ਜਾਣਿਆ।
ਤਜ ਨਾਨਾ ਤਵ ਆਨੰਦ ਇੱਕ ਮਾਤਾ,
ਉਹ ਨਾਨਾ ਤਵ ਨੂੰ ਛੱਡ ਕੇ ਇੱਕ ਦੇ ਵਿੱਚ ਰਖ ਜਾਂਦੇ ਨੇ ਕਿ ਬ੍ਰਹਮ ਵਿੱਚ ਹੀ ਸਾਰਾ ਜਗਤ ਪਾਸ ਰਿਹਾ, ਅਸਲ ਵਿੱਚ ਹੈ ਬ੍ਰਹਮੀ।
ਕਹੀਏ ਜੀਵਨ ਮੁਕਤ ਸੋ ਪ੍ਰਾਣੀ,
ਉਹ ਪ੍ਰਾਣੀ ਫਿਰ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਜਿਹੜਾ ਬ੍ਰਹਮ ਨੂੰ ਹੀ ਸਾਰਿਆਂ ਵਿੱਚ ਵੇਖਦਾ ਹੈ।
ਮੂਲ ਕਲੇਸ਼ ਅਵਿਦਿਆ ਹਾਨੀ,
ਉਹਦੇ ਅੰਦਰੋਂ ਜਿਤਨੀ ਅਵਿਦਿਆ ਕਲੇਸ਼ਾਂ ਦਾ ਮੂਲ ਹੈ ਉਹ ਨਸ਼ਟ ਹੋ ਜਾਂਦੀ ਹੈ।
ਜਹਾਂ ਹੋਹੇ ਤਹ ਦੇਹੇ ਬਿਨਾਸਾ,
ਕਹਿੰਦੇ ਭਾਈ ਜਿੱਥੇ ਹੁੰਦੀ ਉੱਥੇ ਦੇਹ ਆਦਿਕ ਦਾ ਭਾਵ ਬਿਨਸ ਜਾਂਦਾ।
ਥਲ ਅਪਵਿੱਤਰ ਕੇ ਤੀਰਥ ਪਾਸਾ,
ਉਹ ਭਾਵੇਂ ਅਪਵਿੱਤਰ ਥਾਂ ਤੇ ਰਵੇ ਤੇ ਭਾਵੇਂ ਤੀਰਥ ਦੇ ਪਾਸ ਰਹੇ,
ਤਹਾਂ ਆਨੰਦ ਮੈਂ ਲਈ ਤਾ ਪਾਏ।
ਉਹ ਜਿੱਥੇ ਵੀ ਰਵੇ ਆਨੰਦ ਚ, ਜਿਹੜਾ ਬ੍ਰਹਮ ਸਰੂਪ ਨੂੰ ਜਾਣ ਲਵੇ, ਉਹ ਜਿੱਥੇ ਵੀ ਰਵੇ, ਦੇਹ ਹੋਵੇ ਚਾਹੇ ਨਾ ਹੋਵੇ, ਕਿਸੇ ਪਵਿੱਤਰ ਥਾਂ ਤੇ ਹੋਵੇ ਚਾਹੇ ਪਵਿੱਤਰ ਥਾਂ ਤੇ ਹੋਵੇ, ਉਹ ਉੱਥੇ ਹੀ ਆਨੰਦ ਚ ਹੈ। ਜੇ ਹੜੰਬੇ ਜਾ ਕੇ ਮਹਾਰਾਜ ਭਗਤ ਕਬੀਰ ਜੀ ਸਰੀਰ ਛੱਡਦੇ ਉੱਥੇ ਵੀ ਮੁਕਤ ਨੇ, ਬਨਾਰਸ ਚ ਰਹਿੰਦੇ ਤਾਂ ਵੀ ਮੁਕਤ ਨੇ। ਲੋਕਾਂ ਆਖਿਆ ਮਹਾਰਾਜ ਇੱਥੇ ਕਾਹਨੂੰ ਜਾਂਦੇ, ਇੱਥੇ ਸਰਾਪ ਹੈ ਹੜੰਬੇ ਨੂੰ, ਵੀ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੂਨੇ ਪਏਗਾ। ਭਗਤ ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ ਵੀ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਵੀ ਤਾਂ ਦੱਸਣਾ, ਗੱਲ ਤਾਂ ਨਾਮ ਦੀ ਹੈ, ਜਿਹੜਾ ਜਪੇਗਾ ਉਹ ਭਵੇਂ ਹੜੰਬੇ ਮਰੇ ਭਵੇਂ ਕਾਂਸ਼ੀ ਮਰੇ ਮੁਕਤ ਉਹ ਹੋਵੇਗਾ ਜਿਹੜਾ ਨਾਮ ਜਪੇਗਾ। ਤੋ ਜਿਹੜਾ ਨਾਮ ਦੀ ਸਾਧਨਾ ਕਰਦਿਆਂ ਬ੍ਰਹਮਮਈ ਹੋ ਜਾਂਦਾ ਹੈ, ਉਹ ਕਿਸੇ ਵੀ ਸੰਸਾਰ ਦੇ ਕਿਸੇ ਜਗ੍ਹਾ ਤੇ ਵੀ ਪਿਆ ਹੋਵੇ, ਹੀਰਾ ਭਵੇਂ ਚਿੱਕੜ ਚ ਪਿਆ ਹੋਵੇ ਤਾਂ ਵੀ ਹੀਰਾ ਹੀ ਰਹਿੰਦਾ, ਉਹਨੂੰ ਤੁਸੀਂ ਕਿਸੇ ਮੁਕਟ ਚ ਸਜਾ ਦਿਓ ਤਾਂ ਵੀ ਉਹਨੇ ਹੀਰਾ ਰਹਿਣਾ, ਹੀਰੇ ਨੇ ਹੀਰਾ ਰਹਿਣਾ। ਗੋਦੜੀ ਚ ਪਿਆ ਤਾਂ ਵੀ ਚਮਕੀ ਜਾਣਾ, ਕਿਸੇ ਦੇ ਮੁਕਟ ਦੇ ਉੱਤੇ ਸਜਾ ਦਿਓ ਤਾਂ ਵੀ ਚਮਕੀ ਜਾਣਾ। ਏਦਾਂ ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਹਮਮਈ ਅਵਸਥਾ ਚ ਟਿਕਿਆ ਹੋਇਆ ਉਹ ਭਾਵੇਂ ਕਿਸੇ ਪਵਿੱਤਰ ਥਾਂ ਤੇ ਰਵੇ ਤੇ ਭਾਵੇਂ ਤੀਰਥ ਦੇ ਪਾਸ ਰਹੇ, ਉਹ ਆਨੰਦ ਚ ਹੀ ਰਹਿੰਦਾ।
ਜਨਮ ਮਰਨ ਨਹਿ ਆਏ ਨਾ ਜਾਏ,
ਉਹ ਨਾ ਜੰਮਦਾ ਨਾ ਮਰਦਾ ਨਾ ਆਉਂਦਾ ਨਾ ਜਾਂਦਾ।
ਰਹੋ ਦੇਹ ਕਹਿ ਦੋ ਬਿਨਸਾਏ,
ਉਹ ਭਾਵੇਂ ਦੇਹ ਚ ਰਹੇ ਤੇ ਭਾਵੇਂ ਦੇਹ ਬਿਨਸ ਜਾਏ, ਦੇਹ ਵਿਚ ਰਹਿੰਦਾ ਹੋਇਆ ਵੀ ਦੇਹ ਤੋਂ ਵਿਦੇਹ ਮੁਕਤ ਹੁੰਦਾ ਨਾ, ਉਹ ਜੇ ਸਰੀਰ ਚ ਰਹਿ ਵੀ ਰਿਹਾ ਤੇ ਸਰੀਰ ਚ ਰਹਿ ਕੇ ਵੀ ਸਰੀਰ ਤੋਂ ਨਿਰਲੇਪ ਹੈ।
ਨਹਿ ਸੋਚਹਿ ਉਰ ਇੱਕ ਰਸ ਭਾਏ,
ਉਹ ਇੱਕ ਰਸ ਭਾਅ ਅਵਸਥਾ ਚ ਰਹਿੰਦਾ ਹੈ, ਉਹ ਕਿਸੇ ਸੋਚ ਚਿੰਤਾ ਚ ਨਹੀਂ ਹੁੰਦਾ।
ਅਗਨ ਸਿੰਧ ਕੇ ਤਟ ਪਰ ਹੋਏ,
ਉਹ ਅੱਗ ਦੇ ਸਮੁੰਦਰ ਦੇ ਕਿਨਾਰੇ ਤੇ ਰਹਿੰਦਾ ਹੈ।
ਸਗਲੀ ਦਵੈਤ ਜਿਨਹੋ ਨੇ ਖੋਏ,
ਜਿਨ੍ਹਾਂ ਨੇ ਆਪਣੇ ਅੰਦਰੋਂ ਸਾਰੀ ਦਵੈਤ ਖੋ ਦਿੱਤੀ ਹੈ, ਉਹ ਅੱਗ ਦੇ ਸਮੁੰਦਰ ਤੋਂ ਕਿਨਾਰੇ ਤੇ ਹੋ ਕੇ ਰਹਿੰਦਾ, ਨਿਰਾਲਾ ਹੋ ਕੇ ਰਹਿੰਦਾ ਹੈ।
ਇਮ ਕਹਿ ਕਿਰਪਾ ਦ੍ਰਿਸ਼ਟ ਗੁਰਹੇਰੀ,
ਇਹ ਬਚਨ ਕਰਦਿਆਂ ਕਰਦਿਆਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਇਸ ਯੋਗੀ ਵੱਲ ਵੇਖਿਆ।
ਕਰੀ ਬਿਨਾਸ਼ ਮੋਹ ਕੀ ਬੇਰੀ,
ਵੇਖਣ ਦੀ ਦੇਰੀ ਸੀ ਕਿ ਇਸ ਯੋਗੀ ਦੇ ਮੋਹ ਦੀਆਂ ਬੇੜੀਆਂ ਮਹਾਰਾਜ ਜੀ ਨੇ ਕੱਟ ਦਿੱਤੀਆਂ, ਮੋਹ ਦੀਆਂ ਬੇੜੀਆਂ ਤੋੜ ਦਿੱਤੀਆਂ।
ਸ਼ੁੱਧ ਗਿਆਨ ਜੋਗੀ ਉਰ ਜਾਗਾ,
ਜਿਹੜਾ ਸ਼ੁੱਧ ਤਤਵ ਗਿਆਨ ਹੈ ਉਹ ਯੋਗੀ ਜੀ ਦੇ ਹਿਰਦੇ ਚ ਜਾਗ ਉੱਠਿਆ। ਸ਼ੁੱਧ ਤਤਵ ਗਿਆਨ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਹਾਂ, ਉਹ ਆਤਮ ਗਿਆਨ ਉਹ ਬ੍ਰਹਮ ਗਿਆਨ ਜੋਗੀ ਜੀ ਦੇ ਹਿਰਦੇ ਚ ਜਾਗ ਪਿਆ।
ਜਨਮਾਦਿਕ ਮਦ ਪੀਵਤ ਤਿਆਗਾ,
ਕਹਿੰਦੇ ਮਾਨੋ ਜਨਮ ਜਨਮਾਂਤਰਾਂ ਦੀ ਜਿਹੜੀ ਨਸ਼ੇ ਦੀ ਲੱਤ ਸੀ ਨਾ, ਹੰਕਾਰ ਦੀ, ਹਉਮੈ ਦੀ, ਇੱਕਦਮ ਗੁਰੂ ਪਾਤਸ਼ਾਹ ਨੇ ਉਹਦੇ ਚੋਂ ਕੱਢ ਕੇ ਜਗਾ ਦਿੱਤਾ ਹੈ। ਸੁੱਤਾ ਪਿਆ ਸੀ ਨਸ਼ੇ ਚ, ਗੁਰੂ ਪਾਤਸ਼ਾਹ ਨੇ ਜਗਾ ਦਿੱਤਾ ਹੈ।
ਗੁਰੂ ਬਾਕ ਕੋ ਲਖਿਓ ਪ੍ਰਤਾਪਾ,
ਇਹ ਸਤਿਗੁਰਾਂ ਦੇ ਬਚਨਾਂ ਦਾ ਪ੍ਰਤਾਪ ਜੋਗੀ ਨੇ ਜਾਣਿਆ।
ਜਿਸ ਕੇ ਸੁਨਤ ਮੋਹ ਸਭ ਖਾਪਾ,
ਜਿਸ ਦੇ ਸੁਣਦਿਆਂ ਸਾਰੇ ਦੇ ਸਾਰੇ ਮੋਹ ਖਪ ਗਏ, ਜੋਗੀ ਦੇ ਸਾਰੇ ਮੋਹ ਨਿਰਵਿਰਤ ਹੋ ਗਏ।
ਨਮਰ ਭਇਓ ਚਰਨਨ ਸਿਰ ਧਰਿਓ,
ਵਿਨਮਰ ਹੋ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸੋਹਣਿਆਂ ਜਿਹਾ ਚਰਨਾਂ ਤੇ ਨੇ ਸਿਰ ਧਰਿਆ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਆਪਣੋ ਗਿਆਨ ਨਿਵੇਦਨ ਕਰਿਓ,
ਫਿਰ ਆਪਣਾ ਗਿਆਨ ਗੁਰੂ ਚਰਨਾਂ ਚ ਨਿਵੇਦਨ ਕਰ ਦਿੱਤਾ, ਅਰਪਣ ਕਰ ਦਿੱਤਾ।
ਅਬ ਮੋਹ ਕੋ ਨਿਸ਼ਚਾ ਦ੍ਰਿੜ ਭਇਓ,
ਕਹਿਣ ਲੱਗਾ ਮਹਾਰਾਜ ਮੈਨੂੰ ਹੁਣ ਦ੍ਰਿੜ ਨਿਸ਼ਚਾ ਹੋ ਗਿਆ। ਹਾਂਜੀ,
ਹੁਤੋ ਜਾਣ ਬੋ ਜਾਣ ਸੋ ਲਿਓ,
ਮੈਂ ਜੋ ਜਾਣਨਾ ਸੀ ਉਹ ਜਾਣ ਲਿਆ।
ਤੁਮ ਕਰੁਣਾ ਤੇ ਸੰਸੈ ਨਾਸ਼ੇ,
ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੇ ਅੰਦਰੋਂ ਸੰਸਾਰ ਨਸ ਗਿਆ, ਤੁਹਾਡੀ ਦਇਆ ਨਾਲ ਸੰਸੇ ਦੀ ਨਿਰਵਿਰਤੀ ਹੋ ਗਈ ਹੈ।
ਪ੍ਰਾਪਤ ਚੇਤਨ ਆਨੰਦ ਰਾਸੇ,
ਮੈਂ ਚੇਤਨ ਆਨੰਦ ਸਵਰੂਪ ਨੂੰ ਪ੍ਰਾਪਤ ਹੋ ਆਇਆ ਹਾਂ।
ਅਬ ਸ਼ਰੀਰ ਮੈਂ ਤਿਆਗਨ ਕਰ ਹਾਂ,
ਮਹਾਰਾਜ ਹੁਣ ਜਿਸ ਆਤਮ ਸਵਰੂਪ ਨੂੰ ਮੈਂ ਪ੍ਰਾਪਤ ਕਰ ਲਿਆ ਉੱਥੇ ਪਹੁੰਚ ਕੇ ਮੈਨੂੰ ਹੁਣ ਇਹ ਸਰੀਰ ਰੱਖਣ ਦੀ ਲੋੜ ਨਹੀਂ, ਹੁਣ ਮੈਂ ਇਹ ਤਨ ਆਪਣਾ ਇਹ ਸਰੀਰ ਤਿਆਗਾਂਗਾ।
ਜੀਅਤ ਰਹੋ ਨਹਿ ਕਾਜ ਵਿਚਰਹੋ,
ਹੁਣ ਕੋਈ ਕੰਮ ਰਿਹਾ ਹੀ ਨਹੀਂ ਕਰਨ ਨੂੰ, ਤੇ ਸਰੀਰ ਰੱਖ ਕੇ ਕਰਨਾ ਕੀ ਹੈ, ਜੋ ਕਰਨਾ ਸੀ ਉਹ ਕਰ ਲਿਆ, ਜੋ ਜਾਣਨਾ ਸੀ ਉਹ ਜਾਣ ਲਿਆ, ਹੁਣ ਇਹਨੂੰ ਰੱਖਣ ਦਾ ਕੋਈ ਫਾਇਦਾ ਨਹੀਂ।
ਜੋ ਕਰਤੱਬ ਸੋ ਮੈਂ ਕਰ ਲੀਨਸ,
ਜੋ ਕਰਨਾ ਸੀ ਕਰਤੱਬ ਉਹ ਮੈਂ ਕਰ ਲਿਆ।
ਤੁਮਨੇ ਪੂਰ ਕਾਮਨਾ ਕੀਨਸ,
ਮਹਾਰਾਜ ਤੁਸੀਂ ਮੇਰੀ ਕਾਮਨਾ ਪੂਰੀ ਕਰ ਦਿੱਤੀ ਹੈ।
ਸੁਣ ਸ਼੍ਰੀ ਗੁਰ ਨੇ ਬਹੁ ਸਨਮਾਨਾ,
ਜਦੋਂ ਯੋਗੀ ਨੇ ਗੱਲਾਂ ਕਹੀਆਂ ਸੁਣ ਕੇ ਮਹਾਰਾਜ ਜੀ ਨੇ ਬੜਾ ਸਨਮਾਨ ਦਿੱਤਾ।
ਧੰਨ ਧੰਨ ਤੁਮ ਬੜ ਬੁੱਧੀਵਾਨਾ,
ਆਖਿਆ ਧੰਨ ਹੋ ਯੋਗੀ ਜੀ, ਧੰਨ ਹੋ ਤੁਸੀਂ ਬੁੱਧੀਮਾਨ ਹੋ,
ਦਰਸ਼ਨ ਦੇ ਰਹੋ ਹਿਤ ਕਰੀਏ।
ਪਾਤਸ਼ਾਹ ਸਨਮਾਨ ਦਿੰਦੇ, ਯੋਗੀ ਜੀ ਰਹੋ ਥੋੜਾ ਸਮਾਂ ਹੋਰ ਸਰੀਰ ਚ, ਦਰਸ਼ਨ ਦਾਰੇ ਦਿਓ, ਬਚਨ ਬਿਲਾਸ ਕਰੋ, ਜੀਵਾਂ ਦਾ ਭਲਾ ਕਰੋ। ਹਾਂਜੀ,
ਨਾਨਾ ਜਗ ਮੈਂ ਏਕ ਨਿਹਰੀਏ,
ਇਸ ਨਾਨਾ ਪ੍ਰਕਾਰ ਦੇ ਜਗਤ ਚ ਇੱਕ ਨੂੰ ਵੇਖੋ, ਵੇਖ ਤਾਂ ਲਿਆ ਤੁਸੀਂ, ਤੇ ਕੁਝ ਸਮਾਂ ਰਹਿ ਕੇ ਇਸ ਨਾਨਾ ਪ੍ਰਕਾਰ ਦੇ ਜਗਤ ਵਿਚ ਅਨੇਕਤਾ ਵਿਚ ਇੱਕ ਨੂੰ ਵੇਖੋ।
ਲੋਕਾਂ ਪਰ ਉਪਕਾਰ ਤੁਮਾਰਾ,
ਲੋਕਾਂ ਤੇ ਤੁਹਾਡਾ ਉਪਕਾਰ ਹੋਵੇਗਾ, ਜਦੋਂ ਤੁਸੀਂ ਵਿਚਰੋਗੇ, ਕਿਸੇ ਨਾਲ ਗੱਲ ਬਾਤ ਕਰੋਗੇ, ਉਹਦੀ ਕਲਿਆਣ ਹੋਵੇਗੀ, ਲੋਕਾਂ ਤੇ ਤੁਹਾਡਾ ਉਪਕਾਰ ਹੋਵੇਗਾ।
ਦੇਖਤ ਪਾਪਨ ਹਰ ਹੈ ਬੇਕਾਰਾ,
ਤੁਹਾਡੇ ਜੈਸੇ ਮਹਾਂਪੁਰਸ਼ ਤਪਸਵੀ ਤਤ ਵੇਤਾਂ ਦੇ ਦਰਸ਼ਨ ਕਰਕੇ ਜੀਵਾਂ ਦੇ ਪਾਪ ਦੂਰ ਹੋਣਗੇ।
ਪਰ ਹੈ ਸੋ ਮਗ ਪ੍ਰਾਪਤ ਕਲਿਆਣਾ,
ਔਰ ਸਹੀ ਰਸਤੇ ਤੇ ਲੋਕ ਚੱਲਣਗੇ, ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ।
ਜੀਵ ਮਲੀਨ ਪੂਤ ਹੋਏ ਨਾਨਾ,
ਜਿਹੜੇ ਜੀਵ ਮਲੀਨ ਨੇ ਤੁਹਾਡੇ ਦਰਸ਼ਨ ਕਰਕੇ ਪਵਿੱਤਰ ਹੋਣਗੇ। ਜੋਗੀ ਜੀ ਜਦੋਂ ਤੁਸੀਂ ਮਿਲੋ ਗਿਲੋਗੇ, ਉਹਨਾਂ ਨਾਲ ਗੱਲ ਬਾਤ ਕਰੋਗੇ। ਹਾਂਜੀ,
ਸੁਣ ਸਤਿਗੁਰ ਤੇ ਮ੍ਰਿਦਲ ਸੁਹਾਏ,
ਮਹਾਰਾਜ ਜੀ ਦੇ ਅੰਮ੍ਰਿਤ ਬਚਨ ਜੋਗੀ ਨੇ ਸੁਣੇ,
ਹੁਣ ਜੋਗੀ ਨੇ ਬਾਕ ਸੁਣਾਏ।
ਜੋਗੀ ਜੀ ਬੋਲੇ, ਹੱਥ ਜੋੜ ਕੇ ਕਹਿਣ ਲੱਗੇ,
ਨਰਨੇ ਉਧਾਰਨ ਤੁਮਰੇ ਹੱਥ,
ਮਹਾਰਾਜ ਮੈਨੂੰ ਤਾਂ ਤੁਸੀਂ ਤਾਰਿਆ, ਮੈਂ ਹੋਰ ਅੱਗੇ ਕਿਹਨੂੰ ਤਾਰਾਂ। ਪਾਤਸ਼ਾਹ ਜੀਵਾਂ ਨੂੰ ਤਾਰਨਾ ਤੁਹਾਡੇ ਹੱਥ ਵਿਚ ਹੈ, ਵਡਿਆਈ ਨਿਰੰਕਾਰ ਨੇ ਤੁਹਾਨੂੰ ਦਿੱਤੀ ਹੈ, ਜੀਵਾਂ ਨੂੰ ਤਾਰਨ ਦੀ ਸਮਰੱਥਾ ਤੁਹਾਡੇ ਹੱਥ ਵਿਚ ਹੈ।
ਅਪਰ ਕਿਸੂ ਮਹਿਨੈ ਸਮਰੱਥ,
ਇਹ ਸਮਰੱਥਾ ਕਿਸੇ ਹੋਰ ਦੇ ਹੱਥ ਵਿਚ ਨਹੀਂ। ਆ ਜੁਗਾਂ ਦਾ ਬੈਠਾ ਸੀ ਮੈਂ ਇੱਥੇ ਵਰਿਆਂ ਦਾ, ਮੇਰੀ ਮੁਕਤੀ ਅੱਜ ਤੁਹਾਡੇ ਕਰਕੇ ਹੋ ਰਹੀ ਹੈ ਮਹਾਰਾਜ, ਜੀਵਾਂ ਦਾ ਉਧਾਰ ਤੁਹਾਡੇ ਹੱਥ ਵਿਚ ਹੈ।
ਇਸ ਹਿਤ ਰਾਵਰ ਨੇ ਤਨ ਧਾਰਿਓ,
ਆਪ ਜੀ ਨੇ ਇਸੇ ਵਾਸਤੇ ਤਾਂ ਇਹ ਸਰੀਰ ਧਾਰਨ ਕੀਤਾ ਹੈ।
ਸਤਿ ਨਾਮ ਸਿਮਰਨ ਵਿਸਤਾਰਿਓ,
ਸੱਚੇ ਨਾਮ ਦਾ ਸਿਮਰਨ ਆਪ ਜੀ ਨੇ ਵਿਸਥਾਰਿਆ ਹੈ।
ਇਮ ਸਭ ਜਗ ਕੋ ਭਾਰ ਜੇ ਧਰਨੋ,
ਇਹ ਸੰਸਾਰ ਦਾ ਜੀਵਾਂ ਦਾ ਜਿਤਨਾ ਭਾਰ ਹੈ,
ਤੁਮ ਬਿਨ ਅਪਰ ਕੌਣ ਇਮ ਕਰਨੋ,
ਮਹਾਰਾਜ ਤੁਹਾਡੇ ਬਿਨਾਂ ਕੌਣ ਚੱਕ ਸਕਦਾ ਇਸ ਭਾਰ ਨੂੰ, ਇਸ ਜਿੰਮੇਵਾਰੀ ਨੂੰ ਜੀਵਾਂ ਦੇ ਤਾਰਨੇ ਦੀ ਦੀ ਜਿੰਮੇਵਾਰੀ ਨੂੰ।
ਬੁਝ ਕੋ ਆਇਸ ਦੇਹੋ ਸਮਾਵੋ,
ਮਹਾਰਾਜ ਮੈਨੂੰ ਆਗਿਆ ਦਿਓ ਮੈਂ ਇਸ ਸਰੀਰ ਦੇ ਪਰਦੇ ਨੂੰ ਛੱਡ ਕੇ ਬ੍ਰਹਮ ਚ ਭੇਦ ਹੋ ਜਾਵਾਂ।
ਰਹਿਬੇ ਕੋ ਨਾ ਸੰਕਲਪ ਉਠਾਵੋ,
ਮੇਰੇ ਮਨ ਚ ਹੁਣ ਹੋਰ ਰਹਿਣ ਦਾ ਸੰਕਲਪ ਨਹੀਂ ਹੈ।
ਅਬ ਹੈ ਕਿਰਪਾ ਇਸ ਵਿਦ ਕੀ ਕਰੋ,
ਮਹਾਰਾਜ ਮੇਰੇ ਤੇ ਹੁਣ ਐਸੀ ਕਿਰਪਾ ਕਰੋ ਐਸੀ ਦਇਆ ਕਰੋ
ਜਿਸ ਤੇ ਆਪਣ ਤਨ ਪਰ ਹਰੋ,
ਮੈਂ ਜਿਹਦੇ ਨਾਲ ਆਪਣਾ ਸਰੀਰ ਸੁਖਾਲਾ ਤਿਆਗ ਸਕਾ।
ਨਿਸ਼ਚਾ ਜੋਗੀ ਕੋ ਜਾਨਾ,
ਜਦੋਂ ਮਹਾਰਾਜ ਜੀ ਨੇ ਯੋਗੀ ਦੇ ਹਿਰਦੇ ਦਾ ਦ੍ਰਿੜ ਨਿਸ਼ਚਾ ਜਾਣਿਆ,
ਸ੍ਰੀ ਅਰਜਨ ਬਿਗ ਸੰਤ ਬਖਾਨਾ,
ਮਹਾਰਾਜ ਪੰਜਵੇਂ ਪਾਤਸ਼ਾਹ ਮੁਸਕੁਰਾ ਕੇ ਕਹਿਣ ਲੱਗੇ,
ਕਰੋ ਜਥਾ ਅਭਿਲਾਖ ਤੁਮਾਰੀ,
ਕਹਿਣ ਲੱਗੇ ਯੋਗੀ ਜੀ ਜਿਵੇਂ ਤੁਹਾਡੀ ਅਭਿਲਾਖ ਹੈ ਤਿਵੇਂ ਕਰੋ,
ਜਿਵੇਂ ਉਚਰੋ ਤਿਮ ਹਮ ਅਨੁਸਾਰੀ,
ਜਿਵੇਂ ਤੁਸੀਂ ਕਹੋਗੇ ਇਸੇ ਤਰ੍ਹਾਂ ਹੀ ਹੋਵੇਗਾ।
ਹੁਣ ਬੁੱਢੇ ਮੋਹ ਗੁਰੂ ਬਖਾਨੀ,
ਫਿਰ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ,
ਜਿਵ ਇਹੋ ਜੋਗੀ ਭਾਖੈ ਬਾਨੀ,
ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਜਿਵੇਂ ਜਿਵੇਂ ਜੋਗੀ ਜੀ ਕਹਿੰਦੇ ਹਨ
ਤਿਮ ਤੁਮ ਸੰਗ ਹੋਏ ਕਰ ਕਰੀਏ,
ਤੁਸੀਂ ਇਹਨਾਂ ਦੇ ਨਾਲ ਰਹਿ ਕੇ ਤਿਵੇਂ ਹੀ ਕਰੋ।
ਪੁਰਸ਼ੋਤਮ ਆਇਸ ਅਨੁਸਰੀਏ,
ਉੱਤਮ ਪੁਰਖ ਨੇ ਮਹਾਂਪੁਰਖ ਨੇ ਯੋਗੀ ਜੀ ਇਹਨਾਂ ਦੀ ਆਗਿਆ ਵਿੱਚ ਚੱਲ ਕੇ ਜਿਵੇਂ ਜਿਵੇਂ ਕਹਿੰਦੇ ਨੇ ਇਹਨਾਂ ਦੇ ਸਰੀਰ ਦੀ ਸੇਵਾ ਸੰਭਾਲ ਜਿਵੇਂ ਕਰਨੀ ਜਿਵੇਂ ਆਖਣ ਤਿਵੇਂ ਤੁਸੀਂ ਕਰੋ।
ਹੁਕਮ ਪਾਏ ਸਤਿਗੁਰ ਕੋ ਖਲੇ,
ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ ਬਾਬਾ ਬੁੱਢਾ ਸਾਹਿਬ ਜੀ ਉੱਠੇ ਹਨ।
ਅਵਲੋਕੈ ਲਖ ਪਾਵਨ ਭਲੇ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ ਆਪਣਾ ਭਲਾ ਲੋੜਦੇ ਹਨ।
ਪੁੱਤੇ ਜੇ ਲੋਕ ਫਿਰਤ ਚਹੁ ਪਾਸੇ,
ਚਾਰੇ ਪਾਸੇ ਜਿਹੜੇ ਸੇਵਾ ਕਰਨ ਵਾਲੇ ਲੋਕ ਸਨ,
ਕਮਨਤ ਭਏ ਮਿਲੇ ਨਰ ਰਾਸੇ,
ਉਹ ਸਾਰੇ ਮਿਲੇ ਹਨ ਆ ਕੇ।
ਇੱਕ ਸਿਓ ਜੋਗੀ ਸੁਣ ਸੁਣ ਧਾਏ,
ਜਦ ਉਹਨਾਂ ਨੂੰ ਪਤਾ ਲੱਗਾ ਵੀ ਜੋਗੀ ਜੀ ਨਿਕਲੇ ਨੇ, ਗੱਲ ਬਾਤ ਚੱਲ ਰਹੀ ਹੈ ਮਹਾਰਾਜ ਜੀ ਨਾਲ, ਬੜੀ ਲੁਕਾਈ ਆਈ ਵੇਖਣ ਲਈ,
ਕਰਿਓ ਬਿਲੋਕਨ ਮਨ ਬਿਸਮਾਏ,
ਸਭ ਨੇ ਯੋਗੀ ਨੂੰ ਵੇਖਿਆ ਤੇ ਹੈਰਾਨ ਹੋਏ,
ਨਿਰੰਕਾਲ ਕੀ ਆਰ ਬਲਾ ਜਿਹੇ,
ਵੇਖਿਆ ਵੀ ਬੜੀ ਲੰਮੀ ਆਯੂ ਸੀ ਜੋਗੀ ਦੇ ਸਰੀਰ ਦੀ,
ਅਚਰਜ ਇਸ ਯੁਗ ਮੈਂ ਦੇਖਿਆ ਤੇ,
ਕੋਈ ਪੁਰਾਣੇ ਸਮੇਂ ਦੇ ਯੁਗ ਦਾ ਇਹ ਪੁਰਖ ਹੈ ਜਿਹੜਾ ਇਸ ਯੁੱਗ ਚ ਵੇਖਣ ਨੂੰ ਆ ਰਿਹਾ।
ਧਾਏ ਧਾਏ ਹਰ ਖੈ ਬਿਸਮਾਵ ਹੈ,
ਲੋਕ ਭੱਜ ਭੱਜ ਕੇ ਆਉਂਦੇ ਵੇਖਦੇ ਤੇ ਨਾਲੇ ਖੁਸ਼ ਹੁੰਦੇ,
ਅਪਰਿਆ ਪਰ ਸੋ ਕਰਹਿ ਬੁਝਾਵ ਹੈ,
ਫਿਰ ਜਾ ਕੇ ਦੂਸਰਿਆਂ ਨੂੰ ਦੱਸਦੇ ਹਨ,
ਪੂਰਬਲੇ ਯੁਗ ਕੋ ਤਨ ਇਹੋ ਹੈ,
ਪੂਰਬਲੇ ਸਮੇਂ ਦੇ ਯੁੱਗ ਦਾ ਇਹ ਤਨ ਹੈ ਜੋਗੀ ਦਾ,
ਤੀਰਗਤਾ ਸਭ ਅੰਗਨ ਲਹਿ ਹੈ,
ਸਰੀਰ ਵੀ ਬੜਾ ਉੱਚਾ ਲੰਮਾ ਭਾਵੇਂ ਤੇ ਸੁੱਕ ਚੁੱਕਾ ਪਰ ਹੱਡਾਂ ਤੋਂ ਪਤਾ ਲੱਗਦਾ ਵੀ ਬੜਾ ਲੰਮੇਰਾ ਸਰੀਰ ਹੈ।
ਪਰਮ ਬ੍ਰਿਧ ਮੁਖ ਬਰਨ ਦਿਪਾਵਤ,
ਉਮਰ ਬਹੁਤ ਵਡੇਰੀ ਹੈ ਪਰ ਚਿਹਰਾ ਲਾਲ ਹੈ, ਦਗ ਦਗ ਕਰ ਰਿਹਾ।
ਸੇਤ ਸਮਸ਼ਰੂ ਕੇਸ ਸੁਹਾਵਤ,
ਕੇਸ ਜਿਹੜੇ ਨੇ ਚਿੱਟੇ ਨੇ, ਦਾੜਾ ਸਫੇਦ ਹੈ,
ਨਿਕਸ ਵਹਿਰ ਸਭ ਮੈਂ ਥਿਰ ਹੋਵਾ,
ਕਹਿੰਦੇ ਬਾਹਰ ਨਿਕਲਿਆ ਬਹੁਤਾ ਸਮਾਂ ਨੀ ਬੈਠਾ,
ਦੇਖਿਓ ਜੋਗੀ ਸਭਿਨ ਖਰੋਵਾ,
ਕਹਿੰਦੇ ਸਾਰਿਆਂ ਨੇ ਜੋਗੀ ਨੂੰ ਵੇਖਿਆ ਜਿੰਨੀ ਸੰਗਤ ਸੀ,
ਕਹਿ ਇਹੋ ਥਾਨ ਪੁਨੀਤ ਮਹਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖੋ ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸਥਾਨ, ਉਹਨਾਂ ਨੇ ਆਪਣੇ ਹੱਥੀਂ ਟੱਕ ਲਾਇਆ ਇਸ ਸਰੋਵਰ ਦਾ, ਇਹ ਸੰਤੋਖ ਸਰ ਸਰੋਵਰ ਵਾਲੀ ਪਵਿੱਤਰ ਜਗ੍ਹਾ ਪਵਿੱਤਰ ਸਥਾਨ ਹੈ, ਇੱਥੇ ਬੜੇ ਬੜੇ ਮਹਾਂਪੁਰਸ਼ਾਂ ਵਲੀਆਂ ਸਾਧੂਆਂ ਨੇ ਭਜਨ ਕੀਤਾ ਹੈ।
ਜੋ ਸੇਵੈ ਨਰ ਆਨ ਸੁਜਾਨਾ,
ਜਿਹੜਾ ਕੋਈ ਮਾਈ ਭਾਈ ਇਸ ਸਰੋਵਰ ਦੀ ਸੇਵਾ ਕਰੇਗਾ ਇਸ਼ਨਾਨ ਕਰੇਗਾ,
ਸ਼ਰਧਾ ਧਰੈ ਬੰਦਨਾ ਠਾਨ,
ਸ਼ਰਧਾ ਧਾਰਨ ਕਰਕੇ ਬੰਦਨਾ ਕਰੇਗਾ,
ਸਤਿ ਨਾਮ ਸਿਮਰੈ ਗੁਣ ਖਗਾਨ,
ਔਰ ਸੱਚੇ ਨਾਮ ਦਾ ਸਿਮਰਨ ਕਰੇਗਾ ਪਰਮੇਸ਼ਰ ਦੇ ਗੁਣ ਗਾਵੇਗਾ ਉਹਦੀ ਕਲਿਆਣ ਹੋਵੇਗੀ।
ਇਸ ਥਲ ਕੀ ਜੈ ਤਾਲ ਬਿਸਾਲਾ,
ਮਹਾਰਾਜ ਜੀ ਨੇ ਹੁਕਮ ਕੀਤਾ ਸੋਹਣਾ ਸਰੋਵਰ ਵੱਡਾ ਬਣਾਓ ਇੱਥੇ,
ਮੱਜਤ ਤਿਆਗੈ ਪਾਪ ਕਰਾਲਾ,
ਜਿਹੜਾ ਇਸ਼ਨਾਨ ਕਰੇਗਾ ਉਹਦੇ ਪਾਪ ਨਸ਼ਟ ਭ੍ਰਸ਼ਟ ਹੋ ਜਾਣਗੇ,
ਨਾਸਤ ਹੋਵੇ ਸਭ ਮਨ ਕੇ ਦੋਸ਼,
ਉਹਦੇ ਮਨ ਦੇ ਜਿਤਨੇ ਦੋਸ਼ ਨੇ ਨਸ਼ਟ ਹੋ ਜਾਣਗੇ ਇਸ ਪਾਵਨ ਸਰੋਵਰ ਚ ਇਸ਼ਨਾਨ ਕੀਤਿਆਂ,
ਪ੍ਰਾਪਤ ਹੋਵੇ ਤੇ ਸੰਤੋਸ਼,
ਔਰ ਇਹ ਸੰਤੋਖ ਸਰ ਸਰੋਵਰ ਹੈ, ਜਿਹੜਾ ਇੱਥੇ ਇਸ਼ਨਾਨ ਕਰੇਗਾ ਤੇ ਇਸ ਦੇ ਮਨ ਨੂੰ ਸੰਤੁਸ਼ਟੀ ਪ੍ਰਾਪਤ ਹੋਵੇਗੀ। ਦੁਨੀਆਂ ਚ ਸਭ ਤੋਂ ਵੱਡਾ ਸੁੱਖ ਹੈ ਖਾਲਸਾ ਜੀ ਸੰਤੋਖ ਦਾ ਸੁੱਖ, ਸੰਤੋਖ ਤੇ ਸਬਰ ਤੋਂ ਸੁੱਖ ਵਰਗਾ ਦੁਨੀਆਂ ਚ ਕੋਈ ਸੁੱਖ ਨਹੀਂ, ਤੋ ਸੰਤੋਖ ਦਾ ਸੁਖ ਉਹਨਾਂ ਨੂੰ ਪ੍ਰਾਪਤ ਹੋਵੇਗਾ ਜਿਹੜੇ ਇੱਥੇ ਇਸ਼ਨਾਨ ਕਰਨਗੇ।
ਨਮਰਥਾਨ ਪੁਨ ਕਹਿ ਖਨਵਾਯੋ,
ਮਹਾਰਾਜ ਜੀ ਹੁਕਮ ਕਰਕੇ ਖੁਦਾਈ ਕਰਾਉਂਦੇ ਵੀ ਹੋਰ ਡੂੰਘਾ ਪਟਾਈ ਕਰੋ,
ਬੈਠ ਬੀਚ ਸਭ ਪੌਣ ਚੜਾਇਓ,
ਔਰ ਕਹਿੰਦੇ ਉਹ ਯੋਗੀ ਜਿਹੜਾ ਬੈਠਾ ਸੀ ਉਹਨੇ ਆਖਿਆ ਮਹਾਰਾਜ ਇਹ ਬੜਾ ਪਵਿੱਤਰ ਅਸਥਾਨ, ਬੜਾ ਭਲਾ ਅਸਥਾਨ। ਉਹਨੇ ਸਭ ਦੇ ਵਿੱਚ ਬੈਠਿਆਂ ਬੈਠਿਆਂ ਆਪਣੇ ਸਵਾਸ ਦਸਮ ਦੁਆਰ ਚ ਚੜਾਏ ਨੇ।
ਦਸਵੇਂ ਦੁਆਰ ਜੋਰ ਕੋ ਪਾਵਾ,
ਦਸਵੇਂ ਦਰਬਾਰ ਦੇ ਉੱਤੇ ਉਹਨੇ ਜੋਰ ਪਾਇਆ ਸਵਾਸਾਂ ਦੀ ਪਾਉਣ ਨਾਲ।
ਬ੍ਰਹਮ ਰੰਧਰ ਕੋ ਫੋਰ ਕਰਾਵਾ,
ਬ੍ਰਹਮ ਰੰਧਰ ਨੂੰ ਤੋੜ ਕੇ ਆਪਣੇ ਸਵਾਸ ਸਰੀਰ ਚੋਂ ਬਾਹਰ ਕੱਢੇ ਹਨ।
ਤਬ ਸਭ ਲੋਕਨ ਫਲ ਬਸਾਏ,
ਕਹਿਣ ਲੱਗੇ ਵੇਖ ਕੇ ਸਾਰੇ ਹੈਰਾਨ ਹੋਏ ਕਿ ਵੇਖਦਿਆਂ ਵੇਖਦਿਆਂ ਜੋਗੀ ਨੇ ਆਪਣਾ ਤਨ ਤਿਆਗ ਦਿੱਤਾ।
ਜੈ ਜੈ ਮੁਖ ਤੇ ਬਾਕ ਸੁਨਾਏ,
ਸਭ ਨੇ ਸਤਿਗੁਰਾਂ ਦੀ ਜੈ ਜੈਕਾਰ ਕੀਤੀ।
ਸਰਬ ਪ੍ਰਕਾਰ ਵੰਦਨਾ ਕਰੈ,
ਸਰਬ ਪ੍ਰਕਾਰ ਨਾਲ ਗੁਰੂ ਪਾਤਸ਼ਾਹ ਨੂੰ ਵੰਦਨਾ ਕਰਦੇ ਹਨ।
ਹੇਰ ਹੇਰ ਅਚਰਜ ਕੋ ਧਰੈ,
ਨਾਲੇ ਉਸ ਯੋਗੀ ਨੂੰ ਵੇਖ ਕੇ ਹੈਰਾਨ ਹੁੰਦੇ ਨੇ ਸਿੱਖ।
ਬਹੁਰੋ ਸਭਿਨ ਮ੍ਰਿਤਕਾ ਪਾਈ,
ਕਹਿੰਦੇ ਫੇਰ ਉਹਦੇ ਸਰੀਰ ਦਾ ਉੱਥੇ ਹੀ ਅੰਤਿਮ ਸੰਸਕਾਰ ਕਿਤੇ ਲਾਗੇ ਕੀਤਾ ਗਿਆ।
ਜੋਗੀ ਕਰਿਓ ਅਲੋਪ ਤਿਥਾਈ,
ਕਹਿੰਦੇ ਯੋਗੀ ਅਲੋਪ ਹੋ ਗਿਆ।
ਬਿਸਮਤ ਹੋਏ ਸਕਲ ਹਟਿਆਏ,
ਕਹਿੰਦੇ ਜਿਹੜੇ ਸਿੱਖ ਉਹਦਾ ਸਰੀਰ ਲੈ ਕੇ ਗਏ, ਕਹਿੰਦੇ ਇਸ ਪ੍ਰਕਾਰ ਨਾਲ ਉਹਦੇ ਸਰੀਰ ਦੀ ਕਿਰਿਆ ਕਰਕੇ ਵਾਪਸ ਗੁਰੂ ਪਾਤਸ਼ਾਹ ਕੋਲ ਆਏ।
ਮਿਲੈ ਪਰਸਪਰ ਕਹਿਤ ਸੁਣਾਏ,
ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਹਨ।
ਚਿਰੰਕਾਲ ਯਾਰ ਬਲਾ ਜਾਹੀ,
ਕਹਿੰਦੇ ਯੋਗੀ ਬੜੀ ਲੰਮੀ ਉਮਰ ਦਾ ਜਾਪਦਾ ਸੀ, ਖਬਰੇ ਕਿੰਨੀ ਕੁ ਉਮਰ ਹੋਵੇਗੀ ਉਹਦੀ।
ਮੁਖ ਪਰ ਦੀਪਤ ਜੋਤ ਬਹੁਤਾਹੀ,
ਚਿਹਰੇ ਤੇ ਬੜੀ ਜੋਤ ਸੀ ਉਹਦੇ, ਚਿਹਰੇ ਤੇ ਬੜੀ ਕ੍ਰਾਂਤੀ ਸੀ।
ਧਨ ਪੁਰਖ ਐਸੇ ਜਗ ਮਾਹੀ,
ਕਹਿੰਦੇ ਧਨ ਨੇ ਐਸੇ ਪੁਰਖ ਏ ਸੰਸਾਰ ਦੇ, ਪਤਾ ਨੀ ਕਿਹੜੇ ਕਿਹੜੇ ਕੋਨੇ ਚ ਕੈਸੇ ਕੈਸੇ ਮਹਾਂਪੁਰਖ ਬੈਠੇ ਹੈ। ਕਹਿੰਦੇ ਤਦੇ ਤਾਂ ਇਹ ਧਰਤੀ ਟਿਕੀ ਇਹੋ ਜੇ ਸਾਧੂ ਜਨਾਂ ਦੀ ਬੰਦਗੀ ਕਰਕੇ, ਹੈਣ ਬਿਰਲੇ। ਹਾਂਜੀ,
ਮਨ ਵਿਕਾਰ ਜਿਨ ਪਰਸਿਓ ਨਾਹੀ,
ਕਹਿੰਦੇ ਕੈਸਾ ਜੋਗੀ ਜੁਗਾਂ ਤਾਈ ਇਸ ਮੱਠ ਚ ਬੈਠਾ, ਆਲੇ ਦੁਆਲੇ ਮਿੱਟੀ ਪੈ ਗਈ, ਵਿੱਚ ਹੀ ਸਮਾਧੀ ਚ, ਮਨ ਨੂੰ ਵਿਕਾਰ ਵੀ ਨੀ ਪਰਸਿਆ। ਪੰਜਵੇਂ ਪਾਤਸ਼ਾਹ ਕੈਸੇ ਦਿਆਲੂ ਨੇ, ਇਹੋ ਜਿਹੇ ਜੀਵਾਂ ਨੂੰ ਵੀ ਕੱਢ ਕੇ ਗਰੀਬ ਨਵਾਜ ਪਾਤਸ਼ਾਹ ਮੁਕਤੀ ਪ੍ਰਦਾਨ ਕਰ ਰਹੇ ਨੇ। ਬਲਿਆਰ ਜਾਈਏ ਮਹਾਰਾਜ ਗੁਰੂ ਅਰਜਨ ਸਾਹਿਬ ਤੋਂ, ਵਾਰੇ ਵਾਰੇ ਜਾਈਏ, ਕੁਰਬਾਨ ਜਾਈਏ, ਜਿਨ੍ਹਾਂ ਦਾ ਇਹ ਵੱਡਾ ਭਾਰੀ ਪਰਉਪਕਾਰ ਹੋ ਰਿਹਾ। ਸੰਤੋਖ ਸਰ ਸਰੋਵਰ ਦੀ ਸੇਵਾ ਚੱਲ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।